ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਨਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿਨ੍ਹਾਂ ਦੇ ਪਾਵਨ ਦਰਬਾਰ ਅੰਦਰ ਪਹੁੰਚ ਕੇ ਨਮਸਕਾਰ ਕਰਕੇ ਆਪ ਜੀ ਨੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਅੱਜ ਦਾ ਲੜੀਵਾਰ ਪ੍ਰਕਰਨ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚੋਂ ਮਾਝ ਰਾਗ ਵਿੱਚ ਮਾਝ ਕੀ ਵਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 146 ਅੰਗ ਉੱਪਰ ਸੁਭਾਏਮਾਨ ਇਹ ਸ਼ਲੋਕ ਆਪ ਜੀ ਨੇ ਸਰਵਨ ਕੀਤਾ ਹੈ। ਇਹੀ ਸ਼ਲੋਕ ਜਪਜੀ ਸਾਹਿਬ ਦੇ ਅਖੀਰ ਤੇ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਔਰ ਉਹੀ ਸ਼ਲੋਕ ਥੋੜੇ ਜਿਹੇ ਫਰਕ ਨਾਲ ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼ਲੋਕਾਂ ਵਿੱਚ ਫਿਰ ਉਚਾਰਿਆ। ਸਤਿਗੁਰੂ ਨੇ ਇਸ ਪਾਵਨ ਪਵਿੱਤਰ ਬਾਣੀ ਵਿੱਚ ਜੋ ਕਿਰਪਾ ਕੀਤੀ ਹੈ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਪਰਮਾਤਮਾ ਨੇ ਇਹ ਧਰਤੀ ਬ੍ਰਹਿਮੰਡ ਦਾ ਇੱਕ ਹਿੱਸਾ ਬਣਾਇਆ ਹੈ। ਇਹਦੇ ਵਰਗੀਆਂ ਹੋਰ ਬਹੁਤ ਸਾਰੀਆਂ ਧਰਤੀਆਂ ਨੇ ਜਿਨ੍ਹਾਂ ਤੇ ਕਈ ਪ੍ਰਕਾਰ ਦੇ ਜੀਵ ਹਨ, ਕਈ ਪ੍ਰਕਾਰ ਦੇ ਜੰਤ ਹਨ। ਜਿੱਥੇ ਉਹਨਾਂ ਦੀ ਸੰਭਾਲ ਵਾਹਿਗੁਰੂ ਕਰਦਾ ਹੈ ਉੱਥੇ ਇਸ ਧਰਤੀ ਵਿੱਚ ਵੀ ਜਦੋਂ ਜੀਵ ਨੂੰ ਪੈਦਾ ਕੀਤਾ, ਮਨੁੱਖ ਨੂੰ ਪੈਦਾ ਕੀਤਾ ਤਾਂ ਇੱਕ ਆਦਮੀ ਨੂੰ ਬਣਾਉਣ ਤੋਂ ਬਾਅਦ, ਘੜਨ ਤੋਂ ਬਾਅਦ ਇਹਦੀਆਂ ਜਿੰਨੀਆਂ ਵੀ ਲੋੜਾਂ ਸਨ, ਜ਼ਰੂਰਤਾਂ ਸਨ, ਉਹਨਾਂ ਨੂੰ ਪੂਰੀਆਂ ਕਰਨ ਦਾ ਪ੍ਰਬੰਧ ਵੀ ਪਰਮੇਸ਼ਰ ਨੇ ਕੀਤਾ ਹੈ। ਉਹਦੇ ਵਿੱਚ तीन चीजां आरंभ विच गुरु अंगद देव जी ने कहियां ने कि सब तो पहला पवन है, पवन दे अर्थ ने हवा उन्हें बनाई है और हवा उन्हें मनुख वास्ते ही बनाई, क्योंकि इस जमीन तो लैके आकाश वल नूं जाइए ते कुछ हजार फुट तक ऑक्सीजन है, उस तो अगे ऑक्सीजन नहीं। जिहड़ी आपां श्वास दे विच लैने आ, हवा जरूर है उपरले आकाश विच, पर जिहड़ी हवा सानू चाहीदी उत्थे नहीं है, उह सिर्फ जमीन दे आले दुआले पाई उसने। इसलिए किसी ने एक बड़ी प्यारी गल कही, वो कहिंदे ने तू परमात्मा नू नहीं मनदा, नहीं देखना चाहुंदा, जां वो नहीं दिसदा, ये गल वक्री है, पर आ जिहड़ा संसार नू तरतीब दित्ती गई है तू इहनू ध्यान नाल वेख, किन्नी तरीके नाल हर एक चीज आपो अपने थां ते रखी गई, हर एक वस्तु नू अपनी अपनी थां ते खड़ा कीता है, और इन्हां चीजां नू इन्हां वस्तुआं नू तू ध्यान नाल वेख। जदों इन्हां वस्तुआं नू ध्यान नाल देखेगा ते इन्हां बनियां होईयां वस्तुआं दे विचों तेनू परमात्मा दे हथ नजर आउणगे। क्योंकि एक गल तां पक्की है कि जदों भी कोई संसार दे विच होंद पैदा हुंदी है, मन लो एक मकान बनया, महल बनया, तां एक गल यकीनी है, पक्के तौर ते है कि जिथे यह मकान बनया, इस मकान का निर्माता बनाउण वाला भी कोई जरूर है, अपने आप ही खड़ा नहीं होया, इनू किसी ने बनाया है, भावें उस मकान दे नेड़े तेड़े नहीं, वो किते चला गया बना के। यह एक सब तो वधिया तरीका है परमेश्वर दे नाल, परमात्मा दे नाल संबंध जोड़न दा, भगती करन दा सब तो सुखैला साधारण तरीका है कि संसार दे विच चलदी हुई कायनात दे विच बनिया हुईयां चीजां नूं ध्यान नाल वेख, उन्हां चीजां दे विचों तेनू परमात्मा दे दर्शन होणगे। उह बनाईयां किसने है, इह संसार उन्हें बनाया, और तां ही गुरु साहिब ने अकाल पुरख नूं करता पुरख किया, करता करन वाला बनाउण वाला, जिन्हें इत्थे पवन बनाई सब तो पहला विशा है। हवा बनाई ते एक तरह की नहीं, गुरु साहिब ने जिथे जपजी साहब के अंदर पांच खंडा की व्याख्या की है, उदे विच सब तो पहला खंड है, उदे विच हजूर ने खुलासा किया, कहन लगे मत समझी पानी इको तरह का जिहड़ा तू पी रहा है, मत समझी हवा यही है जिहड़ी तू लै रहा है, ए मत समझी भी अग इको ही प्रकार की है जिहड़ी तेरे घर दी चुल्ल विच वगदी बलदी है पई, ओ बड़ा बेअंत है ते कोट ब्रह्मंडा दा मालक है, थोड़ी जी अपनी अख नूं खोल के वेख। इहनूं ज्ञान कहिंदे ने, इहनूं ज्ञान खंड कहा गुरु साहिब ने बाणी विच। ज्ञान दे अर्थ ने कि अपने आले दुआले वरत रही चीजां नूं जान लेना, जाग के वेखना, समझ लेना, ते जिन्ना च साडी बुद्धि मत नहीं खुलदी उन्ना चिर आले दुआले चीजां वरत रही ने सानू दिसदा कुछ नहीं है। इसे नूं अग्ञान कहा गुरबाणी विच। गुरबाणी विच अग्ञान दे अर्थ अनपढ़ता नहीं है, अग्ञान दे अर्थ ने कि जो कुछ साडे आले दुआले परमात्मा वाहगुरु सानू दे रहा है उन्हां बारे सानू एहसास कोई नहीं, सुते हुए हां, दित्ती हुई चीज लई जा रहे हां, खाई जा रहे हां, पर यह नहीं वेखते भी यह आ किधरों रही है। इहनू कहिंदे ने अग्ञान है, इहनू कहिंदे ने मूर्ख है, अग्ञानी है। इसे नू हजूर ने कहा दात प्यारी विसरिया दा तारा, ਜਿਹੜਾ ਦੇਣ ਵਾਲਾ ਉਹ ਦਿਸਦਾ ਨਹੀਂ, ਜਿਹੜੀ ਚੀਜ਼ ਦਿੱਤੀ ਜਾ ਰਹੀ ਉਹਨੂੰ ਵੇਖ ਲੈਂਦਾ ਹੈ, ਉਹਦੇ ਨਾਲ ਜੁੜ ਜਾਂਦਾ ਹੈ। ਤਾਂ ਇਸੇ ਨੂੰ ਅਗਿਆਨ ਕਿਹਾ ਗੁਰਬਾਣੀ ਵਿੱਚ, ਇਸੇ ਨੂੰ ਹਨੇਰਾ ਕਿਹਾ ਹੈ, ਇਸੇ ਨੂੰ ਮੂਰਖਤਾ ਕਿਹਾ ਹੈ, ਇਸੇ ਨੂੰ ਅਵਿਦਿਆ ਕਿਹਾ ਕਿ ਸਹਿਜ ਸੁਭਾਏ ਜਿਹੜੀਆਂ ਚੀਜ਼ਾਂ ਤੈਨੂੰ ਵਾਹਿਗੁਰੂ ਵੱਲੋਂ ਦਿੱਤੀਆਂ ਜਾ ਰਹੀਆਂ ਨੇ, ਤੂੰ ਕਦੀ ਉਹਦੇ ਬਾਰੇ ਖਿਆਲ ਵੀ ਨਹੀਂ ਕੀਤਾ ਕਿੰਨਾ ਕੀਮਤੀ ਹੈ। ਸਭ ਤੋਂ ਪਹਿਲਾਂ ਉਹਨੇ ਪਵਨ ਦਿੱਤੀ ਹੈ, ਪਾਣੀ ਤੋਂ ਉਹਨੇ ਤੇਰਾ ਸਰੀਰ ਬਣਾਇਆ ਹੈ, ਤੁਰਨ ਵਾਸਤੇ ਧਰਤੀ ਦਿੱਤੀ ਹੈ, ਫਿਰ ਇਸ ਪਵਨ ਨੂੰ ਸਵਾਸ ਲੈਣ ਵਾਸਤੇ ਸਰੀਰ ਵਿੱਚ ਸਿਸਟਮ ਬਣਾਇਆ, ਫੇਫੜੇ ਬਣਾਏ, ਸਾਰਾ ਕੁਝ ਹੈ। ਜਾਗ ਸਕਦਾ ਮਨੁੱਖ ਜੇ ਵਿਚਾਰ ਕਰੇ ਗੁਰਬਾਣੀ ਦੀ ਤਾਂ। ਇਸ ਧਰਤੀ ਤੇ ਰਹਿੰਦਿਆਂ ਉਸ ਧਰਤੀ ਦਾ ਵਾਸੀ ਹੋ ਸਕਦਾ ਜਿੱਥੇ ਜਿਹਨੂੰ ਬੇਗਮਪੁਰਾ ਕਿਹਾ ਭਗਤ ਰਵਿਦਾਸ ਜੀ ਨੇ, ਇਸ ਧਰਤੀ ਤੇ ਰਹਿੰਦਿਆਂ ਹੋਇਆ ਉਸ ਦੁਨੀਆ ਨਾਲ ਜੁੜ ਸਕਦਾ ਜਿਹੜੀ ਬੜੀ ਆਨੰਦਦਾਇਕ ਹੈ, ਜਿਹੜੀ ਹੰਕਾਰ ਦੇ ਨਾਲ ਨਹੀਂ ਚੱਲਦੀ। ਗੁਰੂ ਸਾਹਿਬ ਨੇ ਬਚਨ ਕੀਤੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ, ਇਸ ਪਾਣੀ ਤੇ ਜਿਨ ਤੂੰ ਘਰਿਆ, ਪਾਣੀ ਤੋਂ ਉਹਨੇ ਤੇਰਾ ਸਰੀਰ ਬਣਾਇਆ ਤੇ ਸਰੀਰ ਦੇ ਵਿੱਚ 70-75% ਜਾਂ ਇਸ ਤੋਂ ਵੀ ਕਿਤੇ ਕਿਤੇ ਜ਼ਿਆਦਾ ਇਹਦੇ ਸਰੀਰ ਦੇ ਵਿੱਚ ਪਾਣੀ ਹੈ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਫਿਰ ਮਿੱਟੀ ਤੱਤ ਵਿੱਚ ਰਲਾ ਕੇ ਇਹਦਾ ਬੁੱਤ ਬਣਾ ਦਿੱਤਾ, ਦੇਹੁਰਾ ਬਣਾ ਦਿੱਤਾ, ਮਕਾਨ ਬਣਾ ਦਿੱਤਾ। ਅੱਗੇ ਸਾਹਿਬ ਨੇ ਬਚਨ ਕਹੇ ਕਿ ਇਸ ਤੋਂ ਅੱਗੇ ਉਕਤ ਜੋਤ ਲੈ ਸੁਰਤ ਪ੍ਰੀਖਿਆ, ਉਕਤ ਦੇ ਅਰਥ ਨੇ ਸਿਆਣਪ। ਹੁਣ ਜੇ ਕੱਲਾ ਸਰੀਰ ਬਣ ਜਾਏ ਨਾ ਮਨੁੱਖ ਦਾ, ਅੱਜ ਮੈਂ ਸਿਰਫ ਇਹ ਵਿਸ਼ਾ ਲੈਣਾ ਚਾਹੁੰਦਾ ਵੀ ਗੁਰੂ ਸਾਹਿਬ ਕਹਿ ਰਹੇ ਨੇ ਦਾਤਾਂ ਵੱਲ ਵੇਖ, ਤੈਨੂੰ ਦਾਨ ਕਿੰਨਾ ਦਿੱਤਾ ਪਰਮਾਤਮਾ ਨੇ, ਤੇ ਉਹ ਦੇ ਕੇ ਫਿਰ ਮੰਗਦਾ ਨਹੀਂ, ਸਿਰਫ ਇੱਕੋ ਕੰਮ ਕਰਨਾ ਤੂੰ ਵੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਪਦਾਰਥਾਂ ਨੂੰ ਭੋਗੀ ਜਾ, ਤੇ ਜਦੋਂ ਤੂੰ ਪਦਾਰਥ ਨੂੰ ਭੋਗਣਾ ਨਾਲ ਨਾਲ ਅਰਦਾਸ ਕਰ ਤੇ ਸ਼ੁਕਰਾਨਾ ਕਰ ਉਹਦਾ। ਇਸੇ ਨੂੰ ਜੀਵਨ ਕਹਿੰਦੇ, ਇਸੇ ਨੂੰ ਭਗਤੀ ਕਹਿੰਦੇ। ਬਸ ਇਹ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਭਗਤੀ ਵਿਚਾਰਧਾਰਾ ਇਹ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਤਰ੍ਹਾਂ ਦੀ ਭਗਤੀ ਦੀ ਵਿਆਖਿਆ ਨਹੀਂ, ਬੰਦਾ ਜਿਹੜੇ ਤਰੀਕੇ ਨਾਲ ਕਰ ਸਕਦਾ ਉਹਦੇ ਵਾਸਤੇ ਉਹੀ ਸੁਖੈਣ ਤਰੀਕਾ ਦਿੱਤਾ ਗਿਆ। ਔਰ ਗੁਰੂ ਸਾਹਿਬ ਸਾਡੀ ਮਤ ਦੇ ਉੱਤੇ ਪਦਾਰਥ ਦੇ ਪਏ ਹੋਏ ਪਰਦੇ ਨੂੰ ਹਟਾਉਣਾ ਚਾਹੁੰਦੇ ਨੇ, ਜਿਹਦੇ ਥੱਲੇ ਸਾਡੀ ਮਤ ਦੱਬੀ ਗਈ ਹੈ, ਸਾਡੇ ਮੱਥੇ ਦੇ ਉੱਤੇ ਸਾਡੀਆਂ ਅੱਖਾਂ ਦੇ ਉੱਤੇ ਪਦਾਰਥ ਦੀ ਪੱਟੀ ਵੱਜ ਗਈ ਔਰ ਬੜੀ ਖਿੱਚ ਕੇ ਬੰਨੀ ਹੋਈ ਅਸੀਂ, ਜਿਹੜੀ ਲੈਂਦੀ ਕੋਈ ਨਹੀਂ, ਔਰ ਮਨੁੱਖ ਪੱਟੀ ਬੰਨ ਕੇ ਸੰਸਾਰ ਵਿੱਚ ਤੁਰ ਰਿਹਾ ਹੈ। ਔਰ ਬਾਣੀ ਦਾ ਮਤਲਬ ਇਹੀ ਹੈ, ਗੁਰਦੁਆਰੇ ਦਾ ਭਾਵ ਇਹੀ ਹੈ ਕਿ ਬੰਦੇ ਦੀ ਮਤ ਦੇ ਉੱਤੇ ਜਿਹੜੀ ਪਦਾਰਥਵਾਦ ਦੀ ਪੱਟੀ ਘੁੱਟ ਕੇ ਇਹਨੇ ਬੰਨੀ ਉਹ ਖੁੱਲ ਜਾਏ, ਕਿਸੇ ਤਰ੍ਹਾਂ ਅੱਖ ਖੋਲ ਕੇ ਤੁਰੇ, ਇਹਨੂੰ ਜ਼ਿੰਦਗੀ ਜਿਉਣ ਦੀ ਜਾਚ ਆ ਜਾਏ ਤੇ ਸਮਾਜ ਦੇ ਵਿੱਚ ਦੁੱਖ ਕਿਉਂ ਹੈ। ਸਮਾਜ ਦੇ ਵਿੱਚ ਦੁੱਖ ਤਾਂ ਹੈ ਵੀ ਇੱਕ ਅੰਨਾ ਹੋਵੇ ਨਾ ਮਨੁੱਖ, ਇੱਕ ਦੀਆਂ ਅੱਖਾਂ ਤੇ ਪੱਟੀ ਬੱਝੀ ਹੋਵੇ ਤੇ ਦੂਸਰੇ ਉਹਨਾਂ ਦੀਆਂ ਅੱਖਾਂ ਕੰਮ ਕਰਦੀਆਂ ਹੋਣ, ਤੇ ਚਲੋ ਜਦੋਂ ਤੁਰਦਾ ਤੇ ਦੂਸਰੇ ਆਸਾ ਪਾਸਾ ਕਰਕੇ ਉਹਦੇ ਤੋਂ ਆਪਣਾ ਆਪ ਬਚਾ ਲੈਂਦੇ ਵੀ ਇਹਨੂੰ ਤਾਂ ਦਿਸਦਾ ਨਹੀਂ, ਇਹ ਤੇ ਪੱਟੀ ਬੰਨੀ ਫਿਰਦਾ, ਤੇ ਜਿਹਨੂੰ ਦਿਸਦਾ ਉਹ ਜਦੋਂ ਲੰਘਦਾ ਕਿਸੇ ਸੜਕ ਤੋਂ ਤੇ ਉਹ ਪਾਸੇ ਹੋ ਜਾਂਦੇ ਨੇ ਵੀ ਇਹਦੇ ਵਿਚਾਰੇ ਵੱਸ ਦੀ ਗੱਲ ਨਹੀਂ, ਇਹਨੇ ਤੇ ਪੱਟੀ ਬੰਨੀ ਹੋਈ, ਸਾਨੂੰ ਦਿਸਦਾ ਸੀ ਪਾਸੇ ਹੋ ਜਾਈ। ਪਰ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਜਿੱਥੇ ਸਾਰੇ ਪੱਟੀਆਂ ਵਾਲੇ ਆ ਜਾਣ ਉੱਥੇ ਕੀ ਬਣੇਗਾ, ਸਮਾਜ ਵਿੱਚ, ਪਰਿਵਾਰਾਂ ਦੇ ਵਿੱਚ, ਬਰਾਦਰੀ ਦੇ ਵਿੱਚ ਕਲੇਸ਼ ਕਿਉਂ ਹੈ? ਔਰ ਕੱਲੇ ਪਰਿਵਾਰਾਂ ਵਿੱਚ ਨਹੀਂ, ਧਾਰਮਿਕ ਸੰਸਥਾਵਾਂ ਦੇ ਅੰਦਰ ਵੀ ਕਲੇਸ਼ ਹੈ, ਸੰਸਥਾਵਾਂ ਵੀ ਦੁਬਦਾ ਵਿੱਚ ਭਰੀਆਂ ਹੋਈਆਂ ਨੇ, ਕੋਈ ਥਾਂ ਨਹੀਂ ਬਚਿਆ ਇਸ ਤੋਂ। ਇਨ ਦੁਬਦਾ ਘਰ ਬਹੁਤੇ ਗਾਲੇ, ਇਸ ਦੁਬਦਾ ਨੇ ਬਹੁਤ ਸਾਰੇ ਜੀਵਨ ਗਾਲ ਦਿੱਤੇ ਨੇ। ਇਹ ਸਾਰਾ ਸਿਸਟਮ ਇੰਨਾ ਭ੍ਰਿਸ਼ਟ ਕਿਉਂ ਹੋਇਆ? ਗੁਰੂ ਸਾਹਿਬ ਨੇ ਕਿਹਾ ਕਿ ਇਸ ਬੰਦੇ ਨੇ ਪਦਾਰਥਵਾਦ ਦੀ ਪੱਟੀ ਇੱਕ ਨੇ ਨਹੀਂ, ਬਹੁਤਿਆਂ ਨੇ ਬੰਨੀ ਹੋਈ ਹੈ, ਤੇ ਜਦੋਂ ਪੱਟੀਆਂ ਵਾਲੇ ਤੁਰਦੇ ਨੇ ਫਿਰ ਆਪਸ ਵਿੱਚ ਟਕਰਾਉਂਦੇ ਨੇ, ਇੱਕ ਦੂਜੇ ਨੂੰ ਟਕਰਾ ਕੇ ਫਿਰ ਹੱਥ ਪੈਰ ਮਾਰਦੇ ਨੇ, ਇੱਕ ਦੂਜੇ ਨਾਲ ਝਗੜਦੇ ਨੇ, ਇਸੇ ਤਰ੍ਹਾਂ ਜੀਵਨ ਨਿਕਲ ਜਾਂਦਾ। ਕਬੀਰ ਜੀ ਨੇ ਕਿਹਾ, ਕਹੋ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਗਵਾਇਆ। ਇਸ ਤਰ੍ਹਾਂ ਸੰਸਾਰ ਆਪਸ ਵਿੱਚ ਖਹਿ ਰਿਹਾ। ਅਸੀਂ ਕਹਾਂਗੇ ਵੀ ਇਹ ਵਿਚਾਰ, ਇਹ ਕੀਰਤਨ, ਇਹ ਸਮਾਗਮ, ਇਹ ਗੁਰਦੁਆਰੇ ਕਾਹਦੇ ਵਾਸਤੇ ਨੇ? ਇਹ ਸਿਰਫ ਇਸ ਵਾਸਤੇ ਨੇ ਕਿ ਕੋਈ ਚਾਰ ਬੰਦਿਆਂ ਦੀਆਂ ਅੱਖਾਂ ਦੇ ਉੱਤੋਂ ਪਦਾਰਥਵਾਦ ਦੀ ਪੱਟੀ ਲੈ ਜਾਏ, ਇਹਨੂੰ ਦਿਸਣ ਲੱਗ ਪਵੇ, ਇਹਨੂੰ ਹੋਸ਼ ਆ ਜਾਏ, ਇਹਨੂੰ ਗਿਆਨ ਮਿਲ ਜਾਏ। ਇਹਨੂੰ ਕਿਹਾ ਗਿਆਨ ਖੰਡ ਮੈਂ, ਗਿਆਨ ਪ੍ਰਚੰਡ। ਗਿਆਨ ਦੇ ਅਰਥ ਇੱਥੇ ਪੜ੍ਹਨਾ ਲਿਖਣਾ ਨਹੀਂ ਹੈ, ਗਿਆਨ ਦੇ ਅਰਥ ਨੇ ਹੋਸ਼ ਆ ਜਾਣੀ, ਅੱਖ ਖੁੱਲ ਜਾਣੀ, ਵੇਖ ਲੈਣਾ ਸਭ ਕੁਝ ਸਾਨੂੰ। ਬੇਨਤੀ ਕਰ ਰਿਹਾ ਸੀ ਕਿੰਨਾ ਦਾਨ ਪਰਮੇਸ਼ਰ ਨੇ ਸਾਨੂੰ ਦਿੱਤਾ ਪਰਮਾਤਮਾ ਨੇ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਪਹਿਲਾਂ ਤੇ ਦੇਹ ਬਣਾਈਏ, ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦੇਹੁਰਾ ਕਰਿਆ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਗਰਭ ਅਗਨ ਮੈਂ ਜਿਨ ਤੂੰ ਰੱਖਿਆ। ਉਕਤ ਕਿਸ ਨੂੰ ਕਹਿੰਦੇ ਨੇ? ਉਕਤ ਕਹਿੰਦੇ ਨੇ ਦਲੀਲ ਨੂੰ। ਹੁਣ ਕਦੀ ਵੇਖਣਾ ਕੋਈ ਮਨੁੱਖ ਹੋਵੇ ਨਾ, ਉਹਦੇ ਦਿਮਾਗ ਦੇ ਵਿੱਚ ਇੱਕ ਐਸੇ ਤੰਤੂ ਨੇ ਜਿਹਦੇ ਵਿੱਚ ਦਲੀਲਾਂ ਹੁੰਦੀਆਂ ਨੇ, ਉਹ ਦਲੀਲ ਦੇ ਸਕਦਾ ਹਰ ਇੱਕ ਚੀਜ਼ ਦੀ, ਉਹ ਸਬੂਤ ਦੇ ਸਕਦਾ, ਉਦਾਹਰਨ ਦੇ ਸਕਦਾ। ਉਹ ਇਹਦੇ ਵਿੱਚ ਪਾਇਆ ਪਰਮੇਸ਼ਰ ਨੇ ਵੀ ਇਹਨੇ ਜੀਵਨ ਵਿੱਚ ਵਿਚਰਨਾ, ਇਹਨੂੰ ਉਕਤ ਚਾਹੀਦੀ। ਉਕਤ ਦਾ ਅਰਥ ਦਲੀਲ। ਪਰਮੇਸ਼ਰ ਦੇ ਨਾਮ ਨਾਲ ਗੁਰੂ ਸਾਹਿਬ ਨੇ ਕਿਹਾ ਬਾਣੀ ਨਾਲ, ਜਦੋਂ ਮਨੁੱਖ ਨਾਮ ਨਾਲ ਜੁੜਦਾ ਨਾ, ਉਹਦੇ ਨਾਲ ਸਾਨੂੰ ਕੀ ਮਿਲੇਗਾ? ਹੈ ਤਾਂ ਸਾਰਾ ਕੁਝ ਅੰਦਰ ਹੀ, ਪਰ ਉਹ ਜਿਹੜੀਆਂ ਸੁੱਤੀਆਂ ਹੋਈਆਂ ਚੀਜ਼ਾਂ ਨੇ ਨਾ ਸਾਡੇ ਅੰਦਰ, ਉਕਤ ਜੋਤ, ਜੋਤ ਵੀ ਸੁੱਤੀ ਹੋਈ ਏ, ਦਲੀਲ ਵੀ ਸੁੱਤੀ ਹੋਈ ਹੈ। ਦਲੀਲ ਕੰਮ ਹੀ ਨਹੀਂ ਕਰਦੀ, ਮਨ ਜਿੱਧਰ ਨੂੰ ਕਹਿੰਦਾ ਆਦਮੀ ਉਧਰ ਹੀ ਤੁਰ ਪੈਂਦਾ। ਉਹ ਦਲੀਲ ਸੁੱਤੀ ਪਈ, ਉਹ ਨਾਲ ਖੜੀ ਹੋ ਕੇ ਰੋਕਦੀ, ਕੋਈ ਨੀ ਵੀ ਇੱਧਰ ਨਹੀਂ ਜਾਣਾ। ਦਲੀਲ ਵਾਲੇ ਜਿਹੜੇ ਤੰਤੂ ਨੇ, ਨਾੜੀਆਂ ਨੇ, ਕਮਜ਼ੋਰ ਪੈ ਗਈਆਂ, ਉਹ ਜਾਗਦੀਆਂ ਨੇ। ਤਾਂ ਬਹੁਤ ਕੁਝ ਅੰਦਰ ਸਾਡੇ ਹੈ, ਬਾਹਰੋਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਬਾਹਰੋਂ ਸਿਰਫ ਲੋੜ ਹੈ ਤੇ ਗੁਰੂ ਦੀ ਕਿਰਪਾ ਦੀ। ਸਾਡੇ ਵਿੱਚ ਜੋ ਕੁਝ ਹੈ ਉਹਨੂੰ ਗੁਰੂ ਜਗਾ ਦਿੰਦਾ ਹੈ, ਉਹ ਕੰਮ ਕਰਨ ਲੱਗ ਪੈਂਦਾ ਹੈ, ਉਹ ਕੰਮ ਕਰਦਾ ਹੈ। ਸਿਰਫ ਇਹ ਹੈ ਗੁਰੂ ਦੀ ਜ਼ਰੂਰਤ। ਸਾਡੇ ਅੰਦਰ ਉਕਤ ਹੈ ਤੇ ਜੋਤ ਹੈ ਤੇ ਸੁਰਤ ਹੈ, ਤਿੰਨ ਚੀਜ਼ਾਂ ਨੇ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਪ੍ਰੀਖਿਆ ਦੇ ਅਰਥ ਚੰਗੀ ਤਰ੍ਹਾਂ ਇਹਨਾਂ ਨੂੰ ਪਰਖਿਆ ਪਰਮਾਤਮਾ ਨੇ ਵੀ ਠੀਕ ਕੰਮ ਕਰਦੀਆਂ ਨੇ, ਇਹਦੇ ਦਿਮਾਗ ਦੇ ਵਿੱਚ ਪਾ ਦਿੱਤੀਆਂ ਵੀ ਹੁਣ ਇਹਦੇ ਨਾਲ ਜ਼ਿੰਦਗੀ ਨੂੰ ਜੀਵੇਗਾ। ਮਤ ਵਿੱਚ ਰਤਨ, ਜਵਾਹਰ, ਮਾਣਕ, ਇਹ ਵੀ ਤਿੰਨ ਚੀਜ਼ਾਂ ਨੇ। ਹੁਣ ਇਹ ਤਿੰਨ ਚੀਜ਼ਾਂ ਕਿਉਂ ਕਹੀਆਂ ਗੁਰੂ ਸਾਹਿਬ ਨੇ? ਰਤਨ ਜਿਹੜਾ ਹੈ ਤੇ ਸੰਸਾਰਕ ਇੱਕ ਇਹਤੇ ਧਾਤ ਹੈ, ਬੜਾ ਕੀਮਤੀ ਹੈ ਰਤਨ ਜਿਹੜਾ ਹੈ। ਜਵਾਹਰ ਜਿਹੜਾ ਉਹ ਵੀ ਬੜੀ ਕੀਮਤੀ ਚੀਜ਼ ਹੈ ਸੋਨੇ ਤੋਂ। ਮਾਣਕ ਜਿਹੜਾ ਉਹ ਵੀ ਕੀਮਤੀ। ਇਹ ਤੇ ਕੇਵਲ ਉਦਾਹਰਣਾਂ ਲਈਆਂ ਨੇ, ਅਸਲ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਦੇ ਅਰਥ ਨੇ ਉਕਤ, ਜੋਤ ਤੇ ਸੁਰਤ। ਇਹ ਤਿੰਨ ਚੀਜ਼ਾਂ ਵਿੱਚ ਪਾਈਆਂ ਨੇ। ਉਕਤ ਦਾ ਅਰਥ ਗਿਆਨ, ਦਲੀਲਬਾਜ਼ੀ, ਜੀਵਨ ਦਾ ਤਰਕ ਸ਼ਾਸਤਰ, ਜਿਹਦੇ ਨਾਲ ਜੀਵਨ ਨੂੰ ਪਰਖਿਆ ਜਾ ਸਕਦਾ, ਵੇਖਿਆ ਜਾ ਸਕਦਾ। ਗੁਰੂ ਸਾਹਿਬ ਨੇ ਕਿਹਾ ਵੇਖ, ਉਹਦੇ ਅੱਗੇ ਝੁਕ ਜਾ ਜਿਹਨੇ ਤੇਰਾ ਸਰੀਰ ਬਣਾ ਕੇ ਵਿੱਚ ਉਕਤ ਦਲੀਲ ਪਾਈ, ਫਿਰ ਅੰਦਰ ਜੋਤ ਪਾਈ ਜਿਹਦੇ ਨਾਲ ਤੇਰਾ ਸਰੀਰ ਚੱਲਦਾ, ਫਿਰ ਸੁਰਤ ਪਾਈ। ਇਹ ਸਾਰੀਆਂ ਚੀਜ਼ਾਂ ਵੱਖਰੀਆਂ ਨੇ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਬੜਾ ਲੰਮਾ ਗੁਰੂ ਸਾਹਿਬ ਨੇ ਬਾਣੀ ਵਿੱਚ ਬੜਾ ਵੱਡਾ ਵਿਗਿਆਨ ਦਿੱਤਾ। ਜੇ ਇਹਨੂੰ ਸਮਝਣਾ ਹੋਵੇ ਤੇ ਸਭ ਤੋਂ ਪਹਿਲਾਂ ਤੇ ਗੁਰਬਾਣੀ ਨੂੰ ਸਮਝਣਾ ਹੋਵੇ ਤੇ ਬੰਦਾ ਗੁਰੂ ਤੇ ਸ਼ਰਧਾ ਧਾਰਨ ਕਰੇ, ਫਿਰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਤਾਂ ਇਹ ਚੀਜ਼ਾਂ ਉਹਨੇ ਸਰੀਰ ਵਿੱਚ ਪਾ ਦਿੱਤੀਆਂ, ਜੇ ਨਾ ਪਾਉਂਦਾ ਤੇ ਮਨੁੱਖ ਕਿਸੇ ਕੰਮ ਦਾ ਨਹੀਂ ਸੀ। ਉਕਤ ਜੋਤ ਲੈ ਸੁਰਤ ਪ੍ਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ। ਅੱਗ ਦੇ ਮਨੁੱਖ ਥੋੜਾ ਜਿਹਾ ਨੇੜੇ ਜਾਏ ਤੇ ਉਹਦਾ ਸਰੀਰ ਝੁਲਸ ਜਾਂਦਾ ਹੈ। ਵੇਖ ਪਰਮਾਤਮਾ ਨੇ ਤੈਨੂੰ ਕਿੰਨੇ ਮਹੀਨੇ ਮਾਤ ਗਰਭ ਵਿੱਚ ਉਸ ਅਗਨ ਦੇ ਵਿੱਚ ਰੱਖਿਆ, ਪਰ ਉਸ ਅੱਗ ਦਾ ਤੈਨੂੰ ਸੇਕ ਨਹੀਂ ਲੱਗਣ ਦਿੱਤਾ, ਉਹਦੇ ਨਾਲ ਤੇਰਾ ਸਰੀਰ ਉਹਨੇ ਪਕਾਇਆ ਹੈ, ਬਣਾਇਆ ਹੈ। ਇੱਕ ਪਾਸੇ ਮਾਂ ਵੀ ਜਿੰਦਾ ਹੈ, ਉਹਨੂੰ ਵੀ ਅੱਗ ਨਹੀਂ ਲੱਗਦੀ, ਉਹ ਦੂਸਰੇ ਪਾਸੇ ਬੱਚਾ ਹੈ ਜਿਹੜਾ ਹੈ, ਉਹਦੇ ਸਰੀਰ ਨੂੰ ਵੀ ਸੇਕ ਚਾਹੀਦਾ ਤਾਂ ਉਹ ਪੱਕੇਗਾ, ਪਰ ਉਹਨੂੰ ਵੀ ਸੇਕ ਨਹੀਂ ਲੱਗਣ ਦਿੱਤਾ ਲੋੜ ਤੋਂ ਵੱਧ। ਉੱਥੇ ਕਿੰਨੇ ਬਚਾ ਕੇ ਰੱਖਿਆ ਸੇਕ ਤੋਂ? ਪਰਮਾਤਮਾ ਦੇ ਨਾਮ ਨੇ। ਜਿਵੇਂ ਦੀ ਬਾਹਰ ਅੱਗ ਹੈ, ਉਵੇਂ ਦੀ ਅੰਦਰ ਇੱਕ ਅੱਗ ਹੈ। ਉਵੇਂ ਦੀ ਅੰਦਰ ਅਗਨੀ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ। ਕਰਤੇ ਖੇਲ ਰਚਾਇਆ, ਬਾਹਰਲੀ ਅੱਗ ਤੋਂ ਮਨੁੱਖ ਤਾਂ ਬਚ ਸਕਦਾ ਜੇ ਉਹਦੇ ਕੋਲ ਨਾਮ ਹੋਵੇ, ਕਿਉਂਕਿ ਅੰਦਰਲੀ ਅੱਗ ਤੋਂ ਵੀ ਨਾਮ ਨੇ ਬਚਾਇਆ ਸੀ। ਅੰਦਰ ਉਹਦਾ ਸਿਮਰਨ ਚੱਲਦਾ ਸੀ, ਉਹਦਾ ਨਾਮ ਜਪਦਾ ਸੀ, ਉਸ ਨਾਮ ਨੇ ਇਸ ਅਗਨ ਤੇ ਕੰਟਰੋਲ ਰੱਖਿਆ। ਔਰ ਜਿਹੜੇ ਬੱਚੇ ਜਨਮ ਤੋਂ ਪਹਿਲਾਂ ਮਰ ਜਾਂਦੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਮੌਤ ਉਹਨਾਂ ਨੂੰ ਕਿਉਂ ਮਿਲਦੀ ਹੈ? ਡਾਕਟਰ ਕਹਿੰਦੇ ਨੇ ਸਰੀਰਕ ਤੌਰ ਤੇ ਕੋਈ ਕਮੀ ਨਹੀਂ ਸੀ, ਟੈਸਟ ਵਿੱਚ ਕੁਝ ਨਹੀਂ ਆਉਂਦਾ, ਮਾਂ ਵੀ ਠੀਕ ਹੈ, ਬੱਚਾ ਵੀ ਠੀਕ ਹੈ, ਬੱਚੇ ਦੀ ਮੌਤ ਕਿਉਂ ਹੋ ਗਈ ਜਨਮ ਤੋਂ ਪਹਿਲਾਂ? ਉਸ ਮੌਤ ਦਾ ਕਾਰਨ ਕਿਤੇ ਨਾਮ ਦੀ ਲਿਵ ਟੁੱਟਣੀ ਹੈ, ਉਸੇ ਵੇਲੇ ਬੱਚਾ ਮਰ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਹੈ, ਉੱਥੇ ਨਾਮ ਬਚਾ ਕੇ ਰੱਖਦਾ ਇਹਦੇ ਸਰੀਰ। ਔਰ ਹੁਣ ਇਹਨਾਂ ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਆ ਰਹੇ ਨੇ ਤੇ ਅੱਗੇ ਹੋਰ ਵੱਧ ਜਾਣਗੇ ਬੜੀ ਵੱਡੀ ਗਿਣਤੀ ਵਿੱਚ, ਜਿਹਦੇ ਵਿੱਚ ਕੁਝ ਸਰੀਰ ਐਸੇ ਨੇ ਜਿਹਦੇ ਵਿੱਚ ਕੋਈ ਕਮੀ ਨਹੀਂ। ਵੈਸੇ ਸਰੀਰ ਸਾਰੇ ਠੀਕ ਨੇ, ਪਰ ਡਾਕਟਰ ਕਹਿੰਦੇ ਨੇ ਇਹਦੇ ਘਰ ਬੱਚਾ ਨਹੀਂ ਪੈਦਾ ਹੋਵੇਗਾ, ਸਾਰੀ ਉਮਰ ਨਹੀਂ ਹੋ ਸਕਦਾ। ਸਰੀਰ ਤਾਂ ਠੀਕ ਹੈ, ਇਹ ਕਿਉਂ ਨਹੀਂ ਹੋਏਗਾ? ਕਿਉਂਕਿ ਮਾਂ ਦੇ ਅੰਦਰ ਨਾਮ ਦੀ ਯਾਦ ਹੀ ਖਤਮ ਹੋ ਗਈ, ਧਰਮ ਨਿਕਲ ਗਿਆ ਵਿੱਚੋਂ, ਇੰਨਾ ਨਿਕਲਿਆ ਨਾਮ ਤੋਂ, ਇੰਨਾ ਪਾਸੇ ਹੁੰਦਾ ਜਾਂਦਾ ਜੀਵਨ ਪਰਮਾਤਮਾ ਤੋਂ, ਇਮਾਨਦਾਰੀ ਤੋਂ, ਸੱਚ ਤੋਂ ਇੰਨਾ ਸਾਈਡ ਕਰ ਗਿਆ ਕਿ ਹੁਣ ਕੋਈ ਵੀ ਉਹਦੇ ਵਿੱਚ ਸੰਭਾਵਨਾ ਨਹੀਂ ਕਿ ਪਰਤ ਕੇ ਉਹਦੇ ਵਿੱਚੋਂ ਅਗਲਾ ਜੀਵਨ ਪੈਦਾ ਹੋਵੇਗਾ। ਕਿਉਂਕਿ ਉਤਪਤ ਪਰਲੋ ਸ਼ਬਦ ਹੋਵੇ, ਪੈਦਾਇਸ਼ ਜਿਹੜੀ ਸੰਸਾਰ ਦੀ ਨਾਮ ਤੋਂ ਬਿਨਾਂ ਨਹੀਂ ਹੋ ਸਕਦੀ, ਕਿੰਨਾ ਜ਼ਰੂਰੀ ਹੋਵੇਗਾ ਉਹ ਨਾਮ। ਤਾਂ ਸਤਿਗੁਰੂ ਨੇ ਅੱਗੇ ਬਚਨ ਕਹਿ, ਉਕਤ ਜੋਤ ਲੈ ਸੁਰਤ ਪਰੇਖਿਆ, ਮਾਤ ਗਰਭ ਮੈਂ ਜਿਨ ਤੂੰ ਰਾਖਿਆ, ਰਾਖਣ ਹਾਰ ਸੁਮਾਰ ਮਨਾ, ਸਗਲੇ ਛੋੜ ਵਿਚਾਰ ਮਨਾ। ਉਸ ਰੱਖਣ ਹਾਰ ਪਰਮਾਤਮਾ ਨੂੰ ਚੇਤੇ ਵਿੱਚ ਲਿਆ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜ। ਪੌਣ ਗੁਰੂ, ਗੁਰੂ ਅੰਗਦ ਦੇਵ ਜੀ ਨੇ ਕਿਹਾ। ਹੁਣ ਇਸ ਸ਼ਲੋਕ ਨੂੰ ਸਮਝਣ ਦਾ ਯਤਨ ਕਰੀਏ। ਇਸ ਬ੍ਰਹਿਮੰਡ ਦੇ ਅੰਦਰ ਜਿੱਥੇ ਅਸੀਂ ਰਹਿ ਰਹੇ ਹਾਂ, ਪਵਨ ਗੁਰੂ ਹੈ। ਪਵਨ ਤੋਂ ਬਿਨਾਂ ਸਰੀਰ ਨਹੀਂ ਚੱਲਦਾ, ਗੁਰੂ ਤੋਂ ਬਿਨਾਂ ਆਤਮਾ ਨਹੀਂ ਚੱਲਦੀ। ਇਹ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਪਵਨ ਗੁਰੂ, ਹਵਾ ਇੱਥੇ ਗੁਰੂ ਨਹੀਂ। ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਹਵਾ ਵਰਗਾ ਹੈ, ਖਿਆਲ ਕਰਨਾ। ਗੁਰੂ ਹਵਾ ਵਰਗਾ ਹੈ, ਹਵਾ ਗੁਰੂ ਨਹੀਂ। ਸਿੱਖ ਨੇ ਕਿਸੇ ਪਵਨ ਦੀ ਪੂਜਾ ਨਹੀਂ ਕਰਨੀ, ਕਿਸੇ ਹਵਾ ਦੀ ਨੂੰ ਗੁਰੂ ਨਹੀਂ ਕਹਿ ਰਹੇ ਗੁਰੂ ਸਾਹਿਬ ਵੀ ਇਹ ਹਵਾ ਜਿਹੜੀ ਇਹ ਗੁਰੂ ਹੈ। ਪਰ ਉਸ ਹਵਾ ਨੂੰ ਵਿੱਚ ਲਿਆ ਉਦਾਹਰਨ ਦੇ ਤੌਰ ਤੇ ਕਿ ਗੁਰੂ ਜਿਹੜਾ ਹੈ ਸ਼ਬਦ ਹੈ, ਤੇ ਸ਼ਬਦ ਜਿਹੜਾ ਉਹ ਪਵਨ ਦੇ ਰਾਹੀਂ ਕੰਮ ਕਰਦਾ ਹੈ, ਪਵਨ ਉਹਦੀ ਅਸਵਾਰੀ ਹੈ। ਧਿਆਨ ਰੱਖਣਾ, ਅਸੀਂ ਵੈਸੇ ਬਹੁਤ ਕਹਿੰਦੇ ਹਾਂ ਵੀ ਸ਼ਬਦ ਗੁਰੂ ਨੂੰ ਅਸੀਂ ਮੰਨਣਾ ਹੈ। ਸ਼ਬਦ ਗੁਰੂ ਦਾ ਜਿਹੜਾ ਕੰਸੈਪਟ ਸਿੱਖੀ ਵਿੱਚ ਗੁਰੂ ਸਾਹਿਬ ਨੇ ਦਿੱਤਾ ਹੈ, ਵਿਸ਼ਾ ਦਿੱਤਾ ਹੈ, ਇਹਨੂੰ ਅਸੀਂ ਬਾਹਰੋਂ ਬਾਹਰੋਂ ਫੜ ਲਿਆ। ਅਸਲ ਵਿੱਚ ਸ਼ਬਦ ਦੇ ਸੰਬੰਧ ਵਿੱਚ, ਗੰਭੀਰਤਾ ਵਿੱਚ ਅਸੀਂ ਬਹੁਤੇ ਅੱਗੇ ਨਹੀਂ ਗਏ। ਜਿਹੜਾ ਸਾਨੂੰ ਗੁਰੂ ਸਾਹਿਬ ਨੇ ਰਾਹ ਦਿੱਤਾ ਨਾ ਸ਼ਬਦ ਦਾ, ਵੈਸੇ ਤਾਂ ਸਾਰੇ ਧਰਮਾਂ ਦੇ ਵਿੱਚ ਲੁਕੇ ਤੌਰ ਤੇ ਸ਼ਬਦ ਹੀ ਕੰਮ ਕਰ ਰਿਹਾ, ਸ਼ਬਦ ਤੋਂ ਬਿਨਾਂ ਕੋਈ ਧਰਮ ਹੈ ਨਹੀਂ। ਪਰ ਸਾਡੇ ਤੇ ਕਿਰਪਾ ਕੀਤੀ ਗੁਰੂ ਸਾਹਿਬ ਨੇ, ਉਹਨਾਂ ਸਿੱਧਾ ਕਹਿ ਦਿੱਤਾ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇੱਥੇ ਸਿੱਧਾ ਗੁਰੂ ਸ਼ਬਦ ਨੂੰ ਗੁਰੂ ਕਹਿ ਦਿੱਤਾ, ਤੇ ਪਵਨ ਗੁਰੂ ਦੀ ਗੱਲ ਕੀਤੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ। ਕਹਿਣ ਲੱਗੇ ਗੁਰੂ ਪਵਨ ਦੇ ਨਾਲ ਸੰਬੰਧਿਤ ਹੈ, ਇਹ ਪੈਦਾ ਹੁੰਦਾ ਸ਼ਬਦ ਆਕਾਸ਼ ਤੱਤ ਤੋਂ ਸਰੀਰ ਦੇ ਅੰਦਰ। ਇਹਦੀ ਪੈਦਾਇਸ਼, ਇਹਦੀ ਆਰੰਭਤਾ ਜਿਹੜੀ ਥੋੜਾ ਜਿਹਾ ਬਰੀਕ ਹੈ ਸਮਝਣਾ, ਆਕਾਸ਼ ਤੱਤ ਤੋਂ ਸ਼ਬਦ ਪੈਦਾ ਹੁੰਦਾ ਹੈ, ਪਰ ਸ਼ਬਦ ਨੇ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ, ਉਹ ਪਵਨ ਦੀ ਸਵਾਰੀ ਕਰਕੇ ਜਾਏਗਾ, ਨਹੀਂ ਤੇ ਨਹੀਂ ਜਾ ਸਕੇਗਾ। ਸ਼ਬਦ ਨੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਨਾ। ਹੁਣ ਇੱਧਰ ਜਿਵੇਂ ਮੈਂ ਬੋਲ ਰਿਹਾ, ਸ਼ਬਦ ਨਿਕਲ ਰਹੇ ਨੇ, ਇਹ ਸ਼ਬਦ ਜਿਹੜੇ ਨੇ ਤੁਹਾਡੇ ਤੱਕ ਤਾਂ ਜਾ ਰਹੇ ਨੇ ਵੀ ਇਹ ਸਪੇਸ ਦੇ ਵਿੱਚ ਪਵਨ ਹੈ, ਹਵਾ ਹੈ, ਉਹਦੇ ਕੁਨੈਕਸ਼ਨ ਦੇ ਰਾਹੀਂ ਸ਼ਬਦ ਤੁਹਾਡੇ ਤੱਕ ਜਾ ਰਿਹਾ ਹੈ। ਜੇ ਇੱਥੇ ਪਵਨ ਨਾ ਹੋਵੇ, ਇਹ ਸ਼ਬਦ ਇੱਥੇ ਆਉਣਗੇ ਜ਼ਰੂਰ, ਪਰ ਦੂਸਰੇ ਦੇ ਕੰਨ ਤੱਕ ਨਹੀਂ ਜਾਣਗੇ। ਪਵਨ ਤੋਂ ਬਿਨਾਂ ਸ਼ਬਦ ਇੱਥੋਂ ਬਣੇਗਾ ਵੀ ਨਹੀਂ, ਹਵਾ ਦੁਆਰਾ ਬਣ ਰਿਹਾ ਹੈ। ਇਸ ਲਈ ਸ਼ਬਦ ਦਾ, ਸ਼ਬਦ ਗੁਰੂ ਦਾ ਤੇ ਪਵਨ ਦਾ ਬੜਾ ਗਹਿਰਾ ਸੰਬੰਧ ਹੈ ਆਪਸ ਵਿੱਚ। ਤੁਸੀਂ ਕਦੀ अंदाजा करके देखना कि पच्छम वालों पूर्व वाल हवा बह रही है बड़ी तेज, ते एक आदमी पूर्व वाले पासे चढ़ते वाले पासे खड़ा होके किसी लेंदे वाल पच्छम वाले पासे खड़े हुए मनुख नूं आवाज देंदा है बड़ी उच्ची, एक दो किला दूर, ते जदों चढ़ते वाला उन्हूं आवाज देगा हवा उधर नूं बह रही है उहदी आवाज लेंदे वाले पासे वल नहीं जाएगी क्योंकि हवा उहदी आवाज नूं उधर उड़ा के लैके जा रही। शब्द जिहड़ा है वह पवन नाल जुड़िया होया है, हवा दे नाल, हवा तो बिना शब्द नहीं सुनिया जाएगा। आ जिहड़े चंद्रमा ते जांदे ने सीधी गल नहीं कर सकते आपस विच, हवा नहीं उत्थे, उन्हां नूं गल करन लई यंत्र दी वरतों करनी पैंदी, एक जना यंत्र राहीं बोलदा दूसरे दे कन्न विच आवाज तां जांदी है, उत्थे हवा है नहीं। गुरु साहिब ने विज्ञान दे के सानू भगती नाल जुड़िया गल जरूर ख्याल रखना, इहदे विषय यह नहीं वी मैं किसी प्रयोगशाला विच बोल रहा किसी विज्ञान दे उत्ते। विज्ञान तां दित्ती कि बंदे दे दिमाग विच प्रेम पैदा होवे वी परमात्मा वाहिगुरु तू किन्नी कृपा कीती है कि तेनू पता सी इन्हां बंदियां ने आपस विच बोलना है, ते जदों बोलणगे इन्हां दी आवाज एक दूजे तक जानी नहीं, ते प्रबंध कर दिया इन्हां नू विच हवा छड्ड के दिया उहदे नाल ही गल कर सकणगे। किन्ना सियाणा है, किन्ना समर्थ है, किन्ना कुछ उन्हें बनाया है। ता उस अकाल पुरख वाहगुरु ने कृपा करके साडे वास्ते पवन पैदा कीती, और इस करके एक सच्चाई है शब्द का अभ्यास साफ हवा नाल बड़ा संबंधित है। कई चीजा सानू समझ नहीं आईया, जे किते नाम जपया जांदा किते कीर्तन हुंदा है ना पिया, किते कोई परमात्मा की गल चल रही है ते ओ जेड़ा स्थान है बड़ा शुद्ध होना चाहिदा, उत्थे ऑक्सीजन की बहुतात होनी चाहिदी, मन ज्यादा जुड़ेगा क्योंकि मन जेड़ा प्राण नाल जुड़िया होया श्वास दे नाल, ते जिथे बंदे नूं श्वास ही औखा आ रहा है, जिथे उहदा श्वास ही टुटदा है, इन्नी पब्लिक है जिहड़ी थां ते इन्नी भीड़ है, और एक लोड़ है एक जरूरत है कि धार्मिक थावां ते वड्डियां वड्डियां इमारतां उसारन की बजाय उत्थे रुख लाउण दा उपराला कीता जाए, क्योंकि रुख जिहड़े ने बंदे नूं ऑक्सीजन देंदे ने, पवन देंदे ने, उहनां दे राहीं उहदा जिहड़ा श्वास है वह गहरा आउंदा है, लम्मा आउंदा है, आराम नाल निकलदा है, और जिन्ना श्वास लम्मा होवेगा उन्ना जपया होया नाम मनुख दे गहरे तल विच शरीर विच जाएगा, गहरी थां ते जाएगा। तां ही इह जिहड़े पुराने ऋषि सन, यह ठीक है गुरु साहब ने कहा जंगल विच जाके परमात्मा नहीं मिलता, पर इहदे इह भी अर्थ नहीं किते जा सकते। गुरु साहब ने जे यह कह ना वी जंगल विच जाके परमात्मा नहीं मिलता, नाल यह नहीं कहा वी जरूर भीड़ दे विच बैठा रहो तां ही मिलेगा, यह नहीं कहा किते भी। उत्थे एक बनी हुई जिहड़ी हालात हुंदी है वनस्पति दे विच मनुख दा मन ज्यादा जुड़दा है शब्द विच, उन्हूं सहारा मिलता है। इस करके जे धार्मिक स्थाना ते कोई थां नूं सुगंधित किया जाता है जां उत्थे स्वच्छ वातावरण करन वास्ते कुछ उपराले किए जाते हैं तो कोई कर्मकांड नहीं हुंदा, वो जरूरत हुंदी उस थां दी, पर जिहड़े राह ते असीं कदी गए नहीं सानूं उस चीज़ का पता की है। इस करके पवन गुरु जिहड़ा है, गुरु साहिब ने कहा पवन दे विच एक सब तो पहला गुण है कि पवन जिहड़ी है दिसदी नहीं महसूस हुंदी है, ख्याल रखना। पवन गुरु शब्द गुरु इन्हां दोवां नूं जोड़ के थोड़ा जिहा तुरीए, ना तो शब्द गुरु दिसदा ना पवन दिसदी है, पर पवन दिसदी नहीं महसूस हुंदी। आपां कहांगे हवा ठंडी है, पर तुसीं कैमरा लैके उहदी तस्वीर खिंच के वेखो हवा की तस्वीर नहीं आएगी, हिलदे हुए पत्ते आ जाणगे वीडियो विच, रुख चूलणगे, कपड़े उड़न गए, असीं कहांगे हवा वग रही, हवा वग रही है दिसदी नहीं है, वह कम कर रही है। शब्द गुरु जिहड़ा पवन वर्गा हवा वर्गा है, शब्द कम करदा है, शब्द दिसण विच नहीं आउंदा। शब्द गुरु जिहड़ा अदृष्ट है, दिसदा नहीं, कम करदा है, चलदा होया दिसदा है, उहदी धुनी निकल रही है, उहदी आवाज आ रही है, उहदे नाल जदों सुरत जुड़दी है बंदे दे शरीर विच शब्द कम करेगा। इस करके साहब ने कहा पवन वर्गा है शब्द गुरु जेड़ा है, पवन गुरु जिवें दी हवा है ਹਵਾ ਦਾ ਦੂਸਰਾ ਇੱਕ ਗੁਣ ਹੈ ਕਿ ਬੰਦੇ ਦਾ ਸਰੀਰ ਹੈ, ਇਹਨੂੰ ਰੋਟੀ ਦੋ ਦਿਨ ਨਾ ਮਿਲੇ ਬਚ ਜਾਏਗਾ, ਇਹਦੀ ਮੌਤ ਨਹੀਂ ਹੋਵੇਗੀ। ਪਰ ਜੇ ਇਹਨੂੰ ਪਵਨ ਮਿਲਣੀ ਬੰਦ ਹੋ ਜਾਏ, ਇਹਨੂੰ ਸਵਾਸ, ਇਹਨੂੰ ਹਵਾ ਮਿਲਣੀ ਬੰਦ ਹੋਵੇ, ਤੇ ਦੋ ਚਾਰ ਮਿੰਟਾਂ ਵਿੱਚ ਇਹਦੀ ਮੌਤ ਹੋ ਜਾਏਗੀ। ਗੁਰੂ ਸਾਹਿਬ ਨੇ ਕਿਹਾ ਜਿਵੇਂ ਸਰੀਰ ਵਾਸਤੇ ਪਵਨ ਦੀ, ਸਵਾਸ ਦੀ ਜ਼ਰੂਰਤ ਹੈ, ਸਵਾਸ ਤੋਂ ਬਿਨਾਂ ਸਰੀਰ ਮਰ ਜਾਂਦਾ ਹੈ, ਬਿਲਕੁਲ ਇਸੇ ਤਰ੍ਹਾਂ ਮਨੁੱਖ ਦੇ ਅੰਤਿਸ਼ਕਰਨ ਨੂੰ, ਇਹਦੇ ਅੰਦਰਲੇ ਸਰੀਰ ਨੂੰ ਸ਼ਬਦ ਦੀ ਜ਼ਰੂਰਤ ਹੈ। ਸ਼ਬਦ ਤੋਂ ਬਿਨਾਂ ਇਹਦਾ ਅੰਦਰਲਾ ਆਤਮਕ ਤੌਰ ਤੇ ਉਹਦੀ ਮੌਤ ਹੋ ਜਾਂਦੀ ਹੈ। ਸਾਹਿਬ ਨੇ ਬਾਣੀ ਵਿੱਚ ਤਾਂ ਹੀ ਬਚਨ ਕੀਤੇ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿਵੇਂ ਸਰੀਰ ਨੂੰ ਸਵਾਸਾਂ ਦੀ, ਹਵਾ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਮਨੁੱਖ ਦੇ ਅੰਦਰਲੇ ਸਰੀਰ ਨੂੰ, ਜਿਹੜੀ ਅੰਦਰਲੀ ਕਾਇਆ ਹੈ, ਅੰਦਰਲਾ ਜੀਵਨ ਹੈ, ਉਹਨੂੰ ਨਿਰੰਤਰ ਸ਼ਬਦ ਦੀ ਲੋੜ ਹੈ, ਲਗਾਤਾਰ ਉਹਨੂੰ ਲਗਾਤਾਰ ਨਾਮ ਦੀ ਜ਼ਰੂਰਤ ਹੈ। ਇਹਦੇ ਨਾਲ ਜੁੜ ਜਾਏ ਉਹਦਾ ਸੰਬੰਧ ਤੇ ਅੰਦਰਲਾ ਪਾਸਾ ਜਿਉਣਾ ਸ਼ੁਰੂ ਹੋ ਜਾਂਦਾ ਹੈ, ਉਹਦੇ ਵਿੱਚ ਜੀਵਨ ਚੇਤਨਾ ਆਰੰਭ ਹੋ ਜਾਂਦੀ, ਉਹ ਜਾਗਣਾ ਸ਼ੁਰੂ ਹੋ ਜਾਂਦਾ। ਅਜੇ ਤਾਂ ਡਿੱਗਾ ਪਿਆ ਹੈ, ਅਜੇ ਤਾਂ ਇਸ ਤਰ੍ਹਾਂ ਹੈ ਜਿਵੇਂ ਇੱਕ ਆਦਮੀ ਜਿਉਂਦਾ ਹੋਵੇ ਤੇ ਇੱਕ ਮਰੇ ਹੋਏ ਆਦਮੀ ਨਾਲ ਉਹਨੂੰ ਬੰਨ ਦਿਓ, ਉਸ ਲਾਸ਼ ਨੂੰ ਢੋਂਦਾ ਰਹਿੰਦਾ ਹੈ। ਇੱਕ ਆਦਮੀ ਜਿੰਦਾ ਹੈ ਤੇ ਦੂਸਰਾ ਆਦਮੀ ਜਿਹੜਾ ਉਹਦੀ ਮੌਤ ਹੋ ਗਈ, ਉਹ ਮਰ ਗਿਆ, ਦੋਵਾਂ ਦੇ ਸਰੀਰ ਜੁੜਵੇਂ ਸਨ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਿਸੇ ਮਾਂ ਵੱਲ ਦੋ ਜੁੜਵੇਂ ਬੱਚੇ ਪੈਦਾ ਹੋ ਜਾਂਦੇ ਨੇ, ਉਹਨਾਂ ਦੀ ਪਿੱਠ ਆਪਸ ਵਿੱਚ, ਮੋਢੇ ਆਪਸ ਵਿੱਚ ਜੁੜੇ ਹੁੰਦੇ ਨੇ, ਤਾਂ ਜੇ ਉਹ ਜੁੜਵਾਂ ਹਨ, ਦੋਵਾਂ ਦੇ ਸਰੀਰ ਜੁੜੇ ਹੋਏ ਹਨ, ਤਾਂ ਉਹ ਜੇ ਇਕੱਠੇ ਰਹਿਣ ਤੇ ਉਹਨਾਂ ਵਿੱਚੋਂ ਇੱਕ ਦੀ ਮੌਤ ਹੋ ਜਾਏ, ਇੱਕ ਜਿੰਦਾ ਰਹੇ, ਉੱਥੇ ਕੀ ਵਾਪਰੇਗਾ? ਜਿਹੜਾ ਜਿੰਦਾ ਹੈ ਉਹ ਮਰੇ ਹੋਏ ਸਰੀਰ ਨੂੰ ਚੁੱਕ ਕੇ ਨਾਲ ਰੱਖਦਾ ਦਿਨ ਰਾਤ, ਔਰ ਉਸ ਮਰੇ ਹੋਏ ਸਰੀਰ ਦੇ ਵਿੱਚੋਂ ਬਦਬੂ ਆਉਂਦੀ ਹੈ, ਦੁਰਗੰਧ ਆਉਂਦੀ ਹੈ, ਉਹਦਾ ਜੀਵਨ ਬੇਕਾਰ ਹੋ ਜਾਂਦਾ ਜਿਉਂਦੇ ਆਦਮੀ ਦਾ। ਇਸੇ ਤਰ੍ਹਾਂ ਸਾਡੇ ਦੋ ਸਰੀਰ ਜੁੜਵਾਂ ਨੇ, ਇੱਕ ਤੇ ਆ ਬਾਹਰ ਦਿਸਦਾ ਪਿਆ, ਇਹਨੂੰ ਤੇ ਅੰਨ ਪਾਣੀ ਮਿਲਦਾ ਹੈ ਤੇ ਜਿਉਂਦਾ ਹੈ, ਜਿਹੜਾ ਸਾਡਾ ਅੰਦਰਲਾ ਸਰੀਰ ਹੈ ਨਾ, ਮਨ ਦਾ ਸਰੀਰ ਜਿਹੜਾ ਹੈ, ਜਿਹੜਾ ਜਿਹਦੇ ਅੰਦਰ ਅੰਦਰਲੇ ਅੰਗ ਨੇ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਉਹ ਅੰਦਰਲਾ ਸਰੀਰ, ਉਹਨੂੰ ਖੁਰਾਕ ਨਹੀਂ ਮਿਲੀ, ਉਹ ਅੰਦਰਲਾ ਸਰੀਰ ਮਰ ਗਿਆ, ਅੰਦਰੋਂ ਮਰ ਗਿਆ ਆਦਮੀ, ਇਨਸਾਨੀਅਤ ਮਰ ਗਈ। ਹੁਣ ਜਦੋਂ ਇਹ ਬਾਹਰਲਾ ਸਰੀਰ ਅੰਦਰਲੇ ਨੂੰ ਲੈ ਕੇ ਤੁਰਦਾ ਤੇ ਕਹਿੰਦਾ ਸਰੀਰ ਬਹੁਤ ਭਾਰਾ ਲੱਗਦਾ ਹੈ, ਜ਼ਿੰਦਗੀ ਕੋਈ ਸੁਗੰਧੀ ਵਾਲੀ ਨਹੀਂ ਲੱਗਦੀ, ਮਰੀ ਹੋਈ ਜ਼ਿੰਦਗੀ ਬਿਲਕੁਲ, ਜਿਵੇਂ ਢੋ ਰਿਹਾ ਕੋਈ ਭਾਰ, ਕੋਈ ਪੰਡ ਚੁੱਕੀ ਹੋਈ, ਕੀ ਕਰੀਏ, ਸੂਰਜ ਚੜ ਆਇਆ, ਹੁਣ ਜਾਗਣਾ ਪੈਣਾ ਹੈ, ਉੱਠਣਾ ਹੈ, ਪਰ ਉੱਠ ਕੇ ਬਣੇਗਾ ਕੀ? ਕੁਝ ਵੀ ਬਣਿਆ ਨਹੀਂ ਅਜੇ ਤੱਕ, ਉਹ ਹੀ ਸਭ ਕੁਝ ਪੁਰਾਣਾ, ਉਹ ਹੀ ਚੁੱਲ ਚੌਂਕਾ, ਉਹ ਹੀ ਪ੍ਰਸ਼ਾਦੇ, ਉਹ ਹੀ ਖਾਣਾ ਪੀਣਾ, ਫਿਰ ਸਭ ਕੁਝ ਸਰੀਰ ਨੂੰ, ਫਿਰ ਕੰਮ ਕਰਨਾ, ਫਿਰ ਸੌਂ ਜਾਣਾ, ਫਿਰ ਉੱਠਣਾ, ਫਿਰ ਖਾਣਾ, ਇਹ ਕੋਹਲੂ ਦੇ ਬੈਲ ਦੀ ਕਹਾਣੀ ਚੱਲਦੀ ਰਹਿੰਦੀ ਹੈ, ਇਹ ਭੱਠੇ ਦੇ ਗਧੇ ਵਾਲੀ ਕਹਾਣੀ ਚੱਲਦੀ ਰਹਿੰਦੀ ਹੈ। ਤਾਂ ਸਤਿਗੁਰੂ ਨੇ ਕਿਹਾ ਤੇਰੇ ਦੋਵੇਂ ਸਰੀਰ ਜਦੋਂ ਜਿੰਦਾ ਹੋਣਗੇ ਨਾ, ਅੰਦਰਲੇ ਸਰੀਰ ਨੂੰ ਖੁਰਾਕ ਦੇ ਨਾਮ ਦੀ, ਫਿਰ ਤੇਰਾ ਅੰਦਰਲਾ ਸਰੀਰ ਤੇਰੇ ਬਾਹਰਲੇ ਸਰੀਰ ਨੂੰ ਲੈ ਕੇ ਤੁਰੇਗਾ। ਜਿਹੜੇ ਸ਼ਹੀਦ ਹੋਏ ਨੇ ਉਹ ਕੌਣ ਨੇ? ਜਿਹੜੇ ਸੰਤ ਹੋਏ ਨੇ, ਬ੍ਰਹਮ ਗਿਆਨੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਸੀ ਮੈਂ ਇਹਨਾਂ ਵਿੱਚ ਇੱਕ ਬੰਦੇ ਵਿੱਚ 1,25,000 ਦੇ ਅੱਗੇ ਖੜੇ ਹੋਣ ਦੀ ਤਾਕਤ ਭਰ ਦਿਆਂਗਾ। ਉਹ ਕੌਣ ਆਦਮੀ ਸਨ, ਕਿਹੜੇ ਮਨੁੱਖ ਸਨ? ਹੁਣ ਸਾਡਾ ਬਾਹਰਲਾ ਸਰੀਰ ਜਿਉਂਦਾ ਹੈ, ਇਹ ਅੰਦਰਲੇ ਮਰੇ ਹੋਏ ਆਤਮਕ ਸਰੀਰ ਨੂੰ ਤੁਰ ਚੁੱਕ ਕੇ ਤੁਰਦਾ ਪਿਆ ਤੇ ਬੜਾ ਦੁਖੀ ਹੈ। ਜਿੱਦਣ ਸਾਡਾ ਅੰਦਰਲਾ ਸਰੀਰ ਜਾਗ ਪਿਆ ਨਾਮ ਦੇ ਨਾਲ ਤੇ ਨਾਮ ਦੀ ਖੁਰਾਕ ਮਿਲੀ ਇਹਨੂੰ, ਉਸ ਦਿਨ ਦੂਸਰੀ ਘਟਨਾ ਵਾਪਰੇਗੀ, ਅੰਦਰਲਾ ਸਰੀਰ ਬਾਹਰਲੇ ਸਰੀਰ ਨੂੰ ਲੈ ਕੇ ਤੁਰੇਗਾ ਤੇ ਉਹਦੇ ਵਿੱਚ ਬੜੀ ਸਮਰੱਥਾ ਹੈ, ਉਹਦੇ ਵਿੱਚ ਬੜੀ ਸਮਰੱਥ ਹੈ। ਇਸ ਲਈ ਜਿਹੜੇ ਗੁਰਮੁਖ ਬਾਣੀ ਦਾ, ਨਾਮ ਦਾ ਅਭਿਆਸ ਕਰਦੇ ਨੇ, ਉਹ ਕਈ ਵਾਰੀ ਕਹਿੰਦੇ ਨੇ ਸਾਡੇ ਸਰੀਰ ਦਾ ਭਾਰ ਘੱਟ ਜਾਂਦਾ, ਤਜਰਬਾ ਹੋਵੇਗਾ ਕਈਆਂ ਦਾ, ਸਰੀਰ ਦਾ ਵਜ਼ਨ ਘੱਟਦਾ। ਉਹ ਵਜ਼ਨ ਕਦੋਂ ਘੱਟਦਾ? ਅੰਦਰਲੇ ਸਰੀਰ ਵਿੱਚ ਜਾਗ ਆਉਂਦੀ, ਉਹ ਬਾਹਰਲੇ ਨੂੰ ਚੁੱਕ ਲੈਂਦਾ ਹੈ, ਵਜ਼ਨ ਘੱਟ ਜਾਂਦਾ ਹੈ, ਭਾਰ ਘੱਟਦਾ ਹੈ, ਭਾਰ ਬਿਲਕੁਲ ਹਲਕਾ, ਜੀਵਨ ਹਲਕਾ ਸਰੀਰ, ਉਹ ਕਿਉਂ ਹੁੰਦਾ? ਕਿਤੇ ਅੰਦਰਲੇ ਨੂੰ ਥੋੜਾ ਜਿਹਾ ਟੱਚ ਹੋਇਆ, ਜਾਗਿਆ ਕਿਤੇ, ਉਹਨੇ ਬਾਹਰਲੇ ਨੂੰ ਬਿਲਕੁਲ, ਉਹ ਤੇ ਛੋਟਾ ਰਹਿ ਗਿਆ ਬਿਲਕੁਲ, وہ تے ہوا وچ اڈن واسطے تیار ہے. تاں اس طرح دو طرح دے شریر نے، ایک اندرلا شریر ساڈا مریا ہویا ہے، جیون اس طرح دا ہو گیا ہے جویں دو جڑواں بچے، ایک مر گیا اودے وچوں بدبو آ رہی ہے، ہن من والا پاسا مریا ہوا ہے اودے وچوں درگندھ آ رہی. گرو ارجن دیو جی نے کیا، برتھا نام بنا تن اند، مکھ آوت تاں کہ درگندھ. درگندھی کدی؟ ہنکار دی. جدھر جاؤ ہنکار دی درگندھ آ رہی ہے، جدھر جاؤ ایرکھا دی سڑیاں دا آ رہی جیون وچوں، جدھر جاؤ خون دی برتی دی اندروں بدبو آ رہی. جنوں جیڑی چیز نوں ویکھدا ہے من وچ خیال کردا ہے میری ہوئے. جے کسے مکان کو لنگیا تھوڑے چر لئی مکان دا مالک بن گیا، جے کسے گڈی کولو گزری او دا مالک بن گیا، لیوں لیوں کرت پھر ہیں سب لوگ. تاں اے جیڑی ہوش سی سنسار دی، انہیں اندرلے جیون دا قتل کر دیتا، ختم کر دیتا، اسنوں مار دیتا، او دا جیون سماپت ہو گیا. ستگرو نے بچن کیتے، کہن لگے اندرلے نو خوراک دینی شروع دے کر. اندرلے من نو خوراک ہے امرت ویلے دی گربانی دی، بانی نال جڑے گا تے اندرلے نو شکتی ملے گی، او جاگ پائے گا. جدو اندرلا طاقتور ہو گیا تے باہرلیاں چیزاں تے اودے آلے دوالے پرکرما کر دیاں، پھر انہوں دی ضرورت بھی نہیں ہے. برہم گیانی کس نو کہندے نے، جے اس نو کدے پپل دے پتے تے روٹی مل جائے انہوں تاں وی اوہی اوستھا بنی رہے گی، کوئی پرواہ نہیں. پر جے کدے انہوں سونے دی تھالی وچ مل جائے، فرق انہوں پھر بھی کوئی نہیں پینا، اودے تو بھی نہیں گھبرائے گا. دوواں دشاں وچ اک ہو جائے، تیسا سورن تیسی اس ماٹی. نہ وہ مٹی تو ڈردا ہے، ڈردا سونے تو بھی نہیں ہے، کیونکہ سونا بھی وہ واسطے ایک ہی چیز ہے، دونوں ایک جہا سمجھتا ہے. ایسی سم درشٹی سم جیون کہ جہد سنسار وچوں کسے چیز نو تیاگتا بھی نہیں پر کسے چیز نو گرہن بھی نہیں کرتا، کیویں دی اوستھا ہوے گی؟ چھٹی ہوئی اوستھا جہد سب کچھ ورتدا بھی دستا پر او دے پرباب تھلے بھی نہیں ہوندا، اینو کہندے نے پورا منوک ہے. بالکل اے دے وچ منوکتا پوری طرح پرگٹ ہو گئی ہے. تیسا سورن تیسی اس ماٹی، تیسا امرت تیسی بکھ کھاٹی، تیسا مان تیسا ابمان. دکھ دا تے دروازہ ہی ختم ہو گیا، کی کرے گا دکھ دے واسطے؟ عزت ہے انہوں بھی نمسکار، جے عزت نہیں رہی تاں بھی نمسکار ہے. بس یہ ایک آدمی اس طرح دا ہے جنہوں دکھی نہیں کیتا جا سکتا، باقی سارے نو دکھی کیتا جا سکتا، کیونکہ وہ باہرلیاں وستھاواں وچ جیوندے نے، وہ باہرلی کہانی وچ جیوندے نے. تاں کدوں دکھ مٹدا ہے؟ جدوں منک پدارت تو چھٹ جائے. دکھ دے مٹن دے سادھن سنسار تو اچے اٹھ جانا ہے، تیاگ ہی دکھ نو مٹاؤن دا ایک سادھن ہے، اے دے تو بنا ہور کوئی بھی سادھن نہیں. پر تیاگ دے ارتھ سنسار تو بھجنا نہیں ہوندا، خیال رکھنا. اس طرح دا ایک پریوگ، اس طرح دا جیون گرو صاحب نے سانو کرن واسطے دیتا کہ وچ رہندیاں ہویاں اے ابھیاس کرنا ہے، پر سیدھا سوچن نال نہیں ہوئے گا. ایک نام ہے جیڑا، شبد ہے جیڑا، وہ کی کردا ہے؟ نام دا ابھیاس کی کرے گا ساڈے جیون دے اندر؟ شبد جدو جپاں گے ساڈا کی سوارے گا؟ شبد نام گربانی ساڈے جیون نو دو حصیاں وچ ونڈ دے گی، جیڑا ہن رلیا ہویا ہے ساڈے شریراں نو وکھرا کر دے گی. ساڈی اے جیڑی دیہ ہے، سرت اے دے وچ کھلری ہوئی ہے ساڈے. نام کی کرے گا، شبد کی کرے گا؟ انہاں دوواں نو چننا شروع کر دے گا، وکھرا سمپرک بھی بنائی رکھے گا انہاں دا، انہاں دا جوڑ بھی بنیا رہے گا، پر انہاں نو سہجے سہجے وکھرا کرنا شروع کر دے گا. ایک دن ایسی گھڑی آوے گی کہ اندرلا جیون باہرلے تو علیحدہ ہو جائے گا، بالکل وکھرا ہو جائے گا. ہن تھوڑی جی تار بچے گی کم چلاؤن واسطے. موت کس نو کہندے نے؟ موت اینو کہندے نے بھی دوواں شریراں نو وکھرا کر دینا، پھر موت دا کم ہی نہیں بچیا. اتے تسی کئی واری کچھ کہانیاں سنتے ہو نا، میں کسی بھگت نو جمدوت لین واسطے آئے تو خالی مڑ گئے، ਨਾਮ ਨਾਲ ਜੁੜ ਗਿਆ ਸੀ। ਲੈਣ ਵਾਸਤੇ ਆਏ, ਖਾਲੀ ਮੁੜ ਗਏ, ਖਾਲੀ ਹੱਥ, ਵਾਪਸ ਕੁਝ ਨਹੀਂ ਆਇਆ। ਲਿਜਾਉਣ ਵਾਸਤੇ ਉੱਥੇ ਬਚੇ ਕੀ ਸੀ? ਮੌਤ ਤੇ ਤਾਂ ਹੀ ਆਉਂਦੀ ਹੈ ਬੰਦਾ ਸਰੀਰ ਵਿੱਚ ਫਸਿਆ ਹੋਵੇ। ਮੌਤ ਉਸੇ ਨੂੰ ਕਹਿੰਦੇ ਨੇ ਸਰੀਰ ਤੋਂ ਵੱਖਰੇ ਕਰਨਾ। ਤੇ ਮੌਤ ਨੇ ਵੇਖਿਆ ਵੀ ਸਾਡਾ ਇੱਥੇ ਕੰਮ ਹੀ ਕੋਈ ਨਹੀਂ, ਕੋਈ ਦਿਹਾੜੀਦਾਰ ਆਦਮੀ ਆਇਆ ਸੀ ਮਕਾਨ ਬਣਾਉਣਾ, ਮਕਾਨ ਪਹਿਲਾਂ ਹੀ ਬਣਿਆ ਹੋਇਆ ਸੀ, ਉੱਥੇ ਕੀ ਕਰੇਗਾ? ਇਸ ਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਤਾ। ਸਰੀਰ ਤੋਂ ਤੇ ਪਹਿਲਾਂ ਹੀ ਵੱਖਰਾ ਹੋ ਗਿਆ, ਤੇ ਮੌਤ ਉਸੇ ਨੂੰ ਕਹਿੰਦੇ ਨੇ ਸਰੀਰ ਤੋਂ ਵੱਖਰੇ ਹੋ ਜਾਣਾ, ਇਸ ਕਰਕੇ ਉਹਦੀ ਮੌਤ ਨਹੀਂ ਹੈ। ਔਰ ਸਾਡੇ ਦੁੱਖ ਦਾ ਕਾਰਨ ਸਰੀਰ ਦੀਆਂ ਬਿਰਤੀਆਂ ਦੇ ਵਿੱਚ ਫਸੇ ਹੋਣਾ ਹੈ, ਉਹਦੇ ਨਾਲ ਇੱਕ ਮਿਕ ਹੋਣਾ ਹੈ, ਉਹਨਾਂ ਨੂੰ ਵਰਤ ਲੈਣਾ ਕੋਈ ਮਾੜੀ ਵਸਤੂ ਨਹੀਂ ਹੈ। ਤਾਂ ਇਸ ਤਰ੍ਹਾਂ ਦੇ ਗੁਰੂ ਸਾਹਿਬ ਨੇ ਜਿਹੜੇ ਉਪਦੇਸ਼ ਦਿੱਤੇ ਨੇ ਬਾਣੀ ਦੇ ਅੰਦਰ ਕਿ ਪਵਨ ਗੁਰੂ ਜਿਵੇਂ ਸਰੀਰ ਨੂੰ ਪਵਨ ਦੀ ਸਵਾਸ ਦੀ ਜ਼ਰੂਰਤ ਹੈ, ਇਸ ਤਰ੍ਹਾਂ ਸਾਡੇ ਅੰਦਰਲੇ ਸਰੀਰ ਨੂੰ ਸ਼ਬਦ ਦੀ ਜ਼ਰੂਰਤ ਹੈ, ਦੋਵਾਂ ਨੂੰ ਨਾਲ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਹੁਣ ਬਾਹਰੋਂ ਬ੍ਰਹਿਮੰਡ ਵਿੱਚ ਪਰਮਾਤਮਾ ਨੇ ਸਾਡੇ ਸਰੀਰ ਵਾਸਤੇ ਤੇ ਪ੍ਰਬੰਧ ਕਰ ਦਿੱਤਾ, ਹਵਾ ਛੱਡ ਦਿੱਤੀ, ਆਕਸੀਜਨ ਹੈ, ਨਹੀਂ ਤੇ ਇੱਥੇ ਅਮੀਰ ਆਦਮੀ ਜਿੰਦਾ ਰਹਿੰਦੇ, ਗਰੀਬ ਤੇ ਮਰ ਜਾਂਦੇ ਵਿਚਾਰੇ। ਜੇ ਮੁੱਲ ਲੈਣੀ ਪੈਂਦੀ ਆਕਸੀਜਨ ਹਸਪੀਟਲ ਵਿੱਚੋਂ, ਤਾਂ ਤੁਸੀਂ ਕਦੀ ਖਿਆਲ ਕਰੋ ਇੱਕ ਬੰਦੇ ਨੂੰ ਚਾਰ ਦਿਨ ਲਵਾਉਣੀ ਪੈ ਜਾਏ ਕਿੰਨੀ ਮਾਇਆ ਲੱਗਦੀ ਹੈ, ਫਿਰ ਉਹ ਕੰਮ ਵੀ ਕੋਈ ਨਹੀਂ ਕਰ ਸਕਦਾ, ਮੰਜੇ ਤੇ ਪਿਆ ਹੈ। ਤਾਂ ਇੰਨਾ ਵੱਡਾ ਦਾਨ ਦਿੱਤਾ ਹੈ ਪਰਮਾਤਮਾ ਨੇ, ਉਹ ਸਾਡੀ ਮਿਹਨਤ ਨਾਲ ਨਹੀਂ ਮਿਲਿਆ। ਕਈ ਵਾਰੀ ਅਸੀਂ ਕਹਿੰਦੇ ਹਾਂ ਅਸੀਂ ਸੰਸਾਰ ਵਿੱਚ ਮਿਹਨਤ ਕਰਕੇ ਇੰਨਾ ਕੁਝ ਪੈਦਾ ਕਰ ਲਿਆ, ਪਰ ਕਦੇ ਇਹ ਨਹੀਂ ਸੋਚਿਆ ਬਿਨਾਂ ਮਿਹਨਤ ਤੋਂ ਕਿੰਨਾ ਕੁਝ ਮਿਲੀ ਜਾ ਰਿਹਾ ਹੈ। ਉਹ ਆਕਸੀਜਨ ਦੇ ਰਿਹਾ ਹੈ ਗਰੀਬ ਨੂੰ ਵੀ, ਅਮੀਰ ਨੂੰ ਵੀ, ਸਾਰਿਆਂ ਨੂੰ ਦੇ ਜਾ ਰਿਹਾ। ਤਾਂ ਜਿਵੇਂ ਬਾਹਰਲੇ ਸਰੀਰ ਨੂੰ ਹਵਾ ਦੀ, ਪਵਨ ਦੀ, ਸਵਾਸ ਦੀ ਜ਼ਰੂਰਤ ਹੈ, ਉਹਦਾ ਪ੍ਰਬੰਧ ਕੀਤਾ ਪਰਮੇਸ਼ਰ ਨੇ ਬਾਹਰ ਸਹਿਜ ਸੁਭਾਏ, ਇਸੇ ਤਰ੍ਹਾਂ ਸਾਡੇ ਅੰਦਰਲੇ ਦੇਹ ਨੂੰ, ਅੰਦਰਲੇ ਸਰੀਰ ਨੂੰ ਲੋੜ ਸੀ ਨਾਮ ਦੀ ਤੇ ਸ਼ਬਦ ਦੀ। ਤਾਂ ਪਰਮਾਤਮਾ ਨੇ ਸਾਡੇ ਵਾਸਤੇ ਗੁਰੂ ਪੈਦਾ ਕੀਤੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਫਿਰ ਗੁਰੂਆਂ ਦੇ ਰਾਹੀਂ ਬਾਣੀ ਪੈਦਾ ਕੀਤੀ, ਇਹ ਸਾਡਾ ਪ੍ਰਬੰਧ ਕਰ ਦਿੱਤਾ। ਭਾਈ ਸਰੀਰ ਦੇ ਸਵਾਸ ਵਾਸਤੇ ਬਾਹਰੋਂ ਹਵਾ ਲੈ ਲੈ, ਤੇ ਮਨ ਨੂੰ ਸਵਾਸ ਦੇਣ ਵਾਸਤੇ ਗੁਰੂ ਕੋਲੋਂ ਹਵਾ ਲੈ ਲੈ, ਗੁਰੂ ਕੋਲੋਂ ਸ਼ਬਦ ਲੈ, ਗੁਰੂ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਪੰਜਾਂ ਤੋਂ ਨਾਮ ਦੀ ਦਾਤ ਲੈ ਤੇ ਉਹਨੂੰ ਜਪ, ਇਹ ਵਸੀਲਾ ਬਣਾ ਦਿੱਤਾ, ਤਰੀਕਾ ਬਣਾ ਦਿੱਤਾ ਗੁਰੂ ਸਾਹਿਬ, ਦੋਵੇਂ ਇਕੱਠੇ ਕਰ ਦਿੱਤੇ। ਬਸ ਇਹ ਸਾਰ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿੱਦਣ ਸਾਨੂੰ ਇਹ ਸਮਝ ਆ ਗਈ, ਜ਼ਿੰਦਗੀ ਜਿਉਣ ਦਾ ਰਸਤਾ ਖੁੱਲ ਜਾਏਗਾ ਵੀ ਆਪਾਂ ਸੰਸਾਰ ਵਿੱਚ ਕਿਵੇਂ ਜਿਉਣਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਸਵਾਸ ਸਰੀਰ ਵਾਸਤੇ ਜ਼ਰੂਰੀ ਹੈ, ਸਵਾਸ ਲੈਣਾ, ਉਹਦੇ ਤੋਂ ਬਿਨਾਂ ਸਰੀਰ ਮਰਦਾ ਹੈ, ਜੇ ਸਵਾਸ ਬੰਦ ਹੋਏ ਤਾਂ ਉਹਦੀ ਮੌਤ ਹੋ ਜਾਏਗੀ। ਇਸੇ ਤਰ੍ਹਾਂ ਤੇਰੇ ਅੰਦਰ ਇੱਕ ਦੂਜਾ ਸਰੀਰ ਹੈ, ਆਤਮਾ ਦਾ ਸਰੀਰ, ਇਹ ਦੋਵੇਂ ਜੁੜਵਾਂ ਬੱਚੇ ਨੇ ਪਰਮਾਤਮਾ ਦੇ, ਬਾਹਰਲਾ ਸਰੀਰ ਤੇ ਅੰਦਰਲਾ ਸਰੀਰ ਜੁੜੇ ਹੋਏ ਨੇ ਆਪਸ ਵਿੱਚ। ਤੇਰੀ ਜ਼ਿੰਦਗੀ ਵਿੱਚ ਪਰੇਸ਼ਾਨੀ ਤੇ ਦੁੱਖ ਕਿਉਂ ਹੈ? ਕਿਉਂਕਿ ਇਹ ਤੇਰੇ ਦੋਵੇਂ ਜੁੜਵਾਂ ਸਰੀਰ, ਇਹਨਾਂ ਵਿੱਚੋਂ ਇੱਕ ਮਰ ਗਿਆ ਅੰਦਰਲਾ, ਉਹਨੂੰ ਖੁਰਾਕ ਨਹੀਂ ਮਿਲਦੀ ਨਾਮ ਦੀ, ਉਹਦੇ ਵਿੱਚੋਂ ਬਦਬੂ ਆ ਰਹੀ ਹੈ, ਉਹਦੇ ਵਿੱਚੋਂ ਦੁਰਗੰਧ ਆ ਰਹੀ, ਉਹਨੂੰ ਖੁਰਾਕ ਦੇ, ਉਹਨੂੰ ਜਿੰਦਾ ਕਰ, ਉਹਨੂੰ ਤੰਦਰੁਸਤ ਕਰ ਅੰਦਰਲੇ ਸਰੀਰ। ਤਾਂ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ, ਪਵਨ ਦਾ ਜਿਹੜਾ ਉਦਾਹਰਣ ਦਿੱਤਾ, ਪਵਨ ਤੋਂ ਬਿਨਾਂ ਜਿਵੇਂ ਸਰੀਰ ਨਹੀਂ ਬਚਦਾ, ਨਾਮ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਅੰਦਰਲਾ ਸਰੀਰ ਨਹੀਂ ਬਚ ਸਕਦਾ। ਦੂਜੀ ਬੇਨਤੀ ਕੀਤੀ ਸੀ ਸ਼ਬਦ ਗੁਰੂ ਹੈ, ਉਹਦੇ ਵਿੱਚ ਹਵਾ ਵਾਲਾ ਗੁਣ ਇਹ ਹੈ ਕਿ ਹਵਾ ਚੱਲਦੀ ਦਿਸਦੀ ਹੈ, ਕੱਪੜੇ ਉੱਡਦੇ ਨੇ, ਰੁੱਖ ਝੂਲਦੇ ਨੇ, ਪਰ ਉਹਦੀ ਕੋਈ ਤਸਵੀਰ ਨਹੀਂ ਲੈ ਸਕਦਾ। ਇਸ ਤਰ੍ਹਾਂ ਗੁਰੂ ਦੀ ਵੀ ਕੋਈ ਤਸਵੀਰ ਨਹੀਂ ਹੈ, ਇਸ ਤਰ੍ਹਾਂ ਗੁਰੂ ਦੀ ਵੀ ਕੋਈ ਉਹਦੇ ਅੰਦਰ ਕੋਈ ਵੀ ਤਸਵੀਰ ਨਹੀਂ, ਉਹਦੇ ਕੋਲ ਉਹਦੀ ਸ਼ਬਦ ਹੀ ਉਹਦੀ ਤਸਵੀਰ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਪੌਣ ਗੁਰੂ, ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ, ਪਰਮਾਤਮਾ ਨੇ ਪ੍ਰਬੰਧ ਕਰ ਦਿੱਤਾ। ब्रह्मांड विच हवा बनाई ते गुरु नू भेजिया। पानी पिता, पानी जेड़ा है ये पिता वर्गा है, पानी दी जरूरत है शरीर नू, पानी तो शरीर बनया और पानी तो बिना शरीर चलेगा नहीं, वो इहदी जरूरत है। माता धरत ये जेड़ी धरती है ज्यौन वास्ते रहन वास्ते माता बना के दिती परमात्मा, सारा प्रबंध कर दिता। महत दे अर्थ ने वड्डी शक्तिशाली, इहदे तो अगे उस अकाल पुरख वाहगुरु ने प्रबंध किया कहिंदे दिन सरात दोए, दिन ते रात जेड़े दोवे हन ये कौन हन? कहिंदे दाई दाया, दिन ते रात दाई ते दाया हन। जदों सवेरा आउंदा दिन हुंदा है, मनुख नूं दाया जेड़ा दिन खिडाउण वास्ते तैयार हो जांदा है, दिन चढ़दिआं सार दौड़ पैंदा मनुख कदी इधर नूं कदी इधर नूं, सारा दिन खेडदा है। ਇਹ ਵੀ ਉਹਦੀਆਂ ਦਾਤਾਂ ਨੇ। ਗੁਰੂ ਸਾਹਿਬ ਨੇ ਕਿਹਾ ਇਹਨਾਂ ਵੱਲ ਧਿਆਨ ਦੇ, ਇਹਨਾਂ ਦੇ ਰਾਹੀਂ ਜੁੜ, ਜਿਨ ਦਿਨ ਕਰਕੇ ਕੀਤੀ ਰਾਤ। ਹੁਣ ਜੇ ਲਗਾਤਾਰ ਦਿਨ ਹੀ ਰਵੇ ਤੇ ਕਿਵੇਂ ਦਾ ਜੀਵਨ ਹੋਏਗਾ? ਅੱਕ ਜਾਏਗਾ ਮਨੁੱਖ। ਪਰਮੇਸ਼ਰ ਨੂੰ, ਪਰਮਾਤਮਾ ਨੂੰ ਪਤਾ ਸੀ ਕਿ ਇਹ ਜੇ ਲਗਾਤਾਰ ਦਿਨ ਰਿਹਾ ਤੇ ਵਿਚਾਰੇ ਨੂੰ ਆਰਾਮ ਨਹੀਂ ਮਿਲੇਗਾ। ਬੰਦੇ ਦੇ ਮਨ ਦਾ ਉਹਨੂੰ ਪਤਾ ਹੈ ਵੀ ਇਹ ਤਾਂ ਰਾਤ ਨੂੰ ਵੀ ਨਹੀਂ ਸੌਂਦਾ, ਕੰਮ ਹੋਵੇ ਧਨ ਕਮਾਉਣ ਦਾ ਤੇ ਚਲੋ ਰਾਤ ਦਿਨ ਲਗਾਤਾਰ ਬਣਿਆ ਤੇ ਇਹਨੇ ਆਰਾਮ ਨਹੀਂ ਕਰਨਾ, ਮਰ ਜਾਏਗਾ ਦੋ ਚਾਰ ਸਾਲਾਂ ਵਿੱਚ। ਰਾਤ ਬਣਾਈ, ਫਿਰ ਰਾਤ ਨੂੰ ਤੱਤਾਂ ਦਾ ਪ੍ਰਭਾਵ ਪਾਇਆ ਜਿਹੜਾ ਨੀਂਦ ਨੂੰ ਲਿਆਉਂਦਾ ਹੈ। ਕੁਝ ਤੱਤ ਨੇ ਜਿਹੜੇ ਸਰੀਰ ਨੂੰ ਸਵਾਉਂਦੇ ਨੇ, ਨੀਂਦ ਲਿਆਉਂਦੇ ਨੇ, ਤਾਂ ਉਸਨੇ ਰਾਤ ਬਣਾ ਦਿੱਤੀ। ਫਿਰ ਰਾਤ ਜਦੋਂ ਇਹ ਸੌਂ ਗਿਆ ਤੇ ਬੜੀ ਗਹਿਰੀ ਨੀਂਦ ਵਿੱਚ ਚਲਾ ਗਿਆ, ਇਹਦੇ ਅੰਦਰ ਇੱਕ ਯੰਤਰ ਲਾਇਆ ਵੀ ਪਰਤ ਕੇ ਜਾਗ ਪਵੇ, ਨਹੀਂ ਤੇ ਜਾਗ ਆਉਣੀ ਬੜੀ ਕਠਿਨ। ਕਿੰਨਾ ਕੁਝ ਕੀਮਤੀ ਲਾਇਆ ਪਰਮਾਤਮਾ ਨੇ। ਆ ਜਿਹੜੇ ਲੋਕ ਬੇਹੋਸ਼ ਨੇ ਕਈ ਸਾਲਾਂ ਤੋਂ, ਕੌਮਾਂ ਵਿੱਚ ਚਲੇ ਗਏ, ਹੋਸ਼ ਨਹੀਂ ਆਉਂਦੀ, ਕੀ ਹੈ? ਉਹ ਜਿਹੜਾ ਜਾਗ ਲਿਆਉਣ ਵਾਲਾ ਯੰਤਰ ਹੈ ਨਾ ਪਰਤ ਕੇ ਸੁਚੇਤ ਕਰਨ ਵਾਲਾ, ਉਹ ਖਰਾਬ ਹੋ ਗਿਆ ਅੰਦਰ। ਕਿੰਨੀਆਂ ਦਾਤਾਂ ਪਾਈਆਂ ਨੇ ਅਕਾਲ ਪੁਰਖ ਨੇ ਸਾਡੇ ਵਿੱਚ, ਉਹ ਦਿਸਦਾ ਨਹੀਂ। ਕਿਤੇ ਕਿਸੇ ਡਾਕਟਰ ਨੂੰ ਪੁੱਛੋ, ਯੰਤਰ ਹੈ ਅੰਦਰ ਜਿਹੜਾ ਸਾਨੂੰ ਜਗਾਉਂਦਾ, ਕਿਸੇ ਐਕਸਰੇ ਵਿੱਚ ਨਹੀਂ ਆਏਗਾ, ਪਰ ਹੈ ਜ਼ਰੂਰ ਉਹ। ਨਹੀਂ ਤੇ ਗੂੜੀ ਨੀਂਦ ਵਿੱਚ ਬੰਦਾ ਸੁੱਤਾ, ਉਹ ਜਾਗੇਗਾ ਕਿਵੇਂ? ਆਪਣੇ ਆਪ ਉਹਨੂੰ ਜਾਗ ਨਹੀਂ ਆਏਗੀ। ਤਾਂ ਉਹਨੂੰ ਜਗਾਉਣ ਦਾ ਵੀ ਪ੍ਰਬੰਧ ਕੀਤਾ, ਫਿਰ ਉਹਨੂੰ ਨੀਂਦ ਲਿਆਉਣ ਦਾ ਪ੍ਰਬੰਧ ਕੀਤਾ। ਅੱਜ ਇਹ ਚੀਜ਼ ਜਿਹੜੀ ਹੈ ਦਿਮਾਗ ਦੇ ਵਿੱਚ, ਆਦਮੀ ਨੂੰ ਨੀਂਦ ਲਿਆਉਣ ਵਾਲੀ ਔਰ ਜਗਾਉਣ ਵਾਲੀ, ਸੰਸਾਰ ਦੇ ਪਦਾਰਥਵਾਦ ਦੀ ਦੌੜ ਕਰਕੇ ਬੜੀ ਕਮਜ਼ੋਰ ਹੋ ਗਈ ਹੈ। ਤੁਸੀਂ ਵੇਖੋਗੇ ਆਦਮੀ ਨੂੰ ਜਲਦੀ ਜਲਦੀ ਨੀਂਦ ਨਹੀਂ ਆਉਂਦੀ, ਬੜਾ ਯਤਨ, ਨੀਂਦ ਨਹੀਂ ਆਉਂਦੀ ਉਸਨੂੰ। ਕਿਉਂ? ਉਹ ਸਵਾਉਣ ਵਾਲੀ ਸ਼ਕਤੀ ਜਿਹੜੀ, ਉਹਦਾ ਜ਼ੋਰ ਲੱਗ ਗਿਆ, ਕਮਜ਼ੋਰ ਪੈ ਗਈ। ਫਿਰ ਜਿਹਨੂੰ ਨੀਂਦ ਜਲਦੀ ਨਹੀਂ ਆਉਂਦੀ, ਉਹਨੂੰ ਜਾਗ ਵੀ ਜਲਦੀ ਨਹੀਂ ਆਉਂਦੀ, ਜਕੜਿਆ ਜਾਂਦਾ ਹੈ। ਤਾਂ ਇਸ ਤਰ੍ਹਾਂ ਦੀਆਂ ਦਾਤਾਂ ਪਾਈਆਂ ਉਸਨੇ, ਦਿਨ ਸਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ, ਸਾਰੇ ਜਗਤ ਦੇ ਜੀਵ ਇਸ ਖੇਡ ਨੂੰ ਖੇਡਦੇ ਰਹੇ। ਫਿਰ ਇੱਥੇ ਇੱਕ ਹੋਰ ਪ੍ਰਬੰਧ ਕੀਤਾ, ਕਹਿਣ ਲੱਗੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਇਹਦੇ ਉੱਤੇ ਗੁਰੂ ਸਾਹਿਬ ਨੇ ਬੜਾ ਜ਼ੋਰ ਦਿੱਤਾ ਕਿ ਇਹ ਨਾ ਸਮਝੀ ਜੀਵਨ ਵੈਸੇ ਇਕੱਲਾ ਖੇਡ ਹੀ ਹੈ। ਇਹਦੇ ਵਿੱਚ ਪਰਮਾਤਮਾ ਨੇ ਇਹ ਵੀ ਪ੍ਰਬੰਧ ਕੀਤਾ ਕਿ ਜਿਹੜਾ ਮਨੁੱਖ ਹੈ ਖਾਸ ਕਰਕੇ, ਹੋਰ ਜੀਵਾਂ ਦਾ ਹਿਸਾਬ ਨਹੀਂ ਹੋਏਗਾ। ਆ ਜਿੰਨੇ ਪਸ਼ੂ ਨੇ ਇਹਨਾਂ ਦਾ ਕੋਈ ਧਰਮਰਾਜ ਨਹੀਂ ਹੈ, ਵਿਵਸਥਾ ਨਹੀਂ ਹੈ, ਕਿਉਂਕਿ ਉਹਨਾਂ ਨੂੰ ਲੋੜ ਹੀ ਨਹੀਂ ਹੈ। ਪਸ਼ੂ ਨੂੰ ਜਿਵੇਂ ਦਾ ਕੁਦਰਤ ਨੇ ਪੈਦਾ ਕੀਤਾ, ਉਹਦੇ ਵਿੱਚ ਦਾਇਰੇ ਵਿੱਚ ਹੀ ਜਿਉਂਦਾ, ਨਾ ਉਹ ਅੱਗੇ ਜਾ ਸਕਦਾ ਨਾ ਪਿੱਛੇ ਜਾ ਸਕਦਾ। ਉਹਦਾ ਕੰਮ ਹੈ ਪਰਾਲੀ ਖਾਣੀ, ਪੱਠੇ ਖਾਣੇ ਤੇ ਦੁੱਧ ਦੇਣਾ, ਨਾ ਇਸ ਤੋਂ ਅੱਗੇ ਜਾਏਗਾ ਨਾ ਪਿੱਛੇ ਜਾਏਗਾ। ਬੜੇ ਕਾਨੂੰਨ ਵਿੱਚ ਹੈ ਪਸ਼ੂ, ਉਹ ਪਹਿਲੇ ਧਾਰਮਿਕ ਹੈ, ਧਰਮ ਦੇ ਵਿੱਚ ਹੈ, ਉਹਦੀ ਵਾਸ਼ਨਾ ਵੀ ਹੱਦਬੰਦੀ ਵਿੱਚ ਹੈ। ਜੇ ਕਦੇ ਤੁਸੀਂ ਇਹ ਪਸ਼ੂਆਂ ਦਾ ਵਿਗਿਆਨ ਪੜ੍ਹ ਕੇ ਵੇਖੋ, ਹੈਰਾਨ ਹੋ ਜਾਓਗੇ ਕਿੰਨੇ ਕੰਟਰੋਲ ਵਿੱਚ ਜੀਵਨ ਜਿਉ ਰਹੇ ਨੇ। ਉਹਨਾਂ ਦਾ ਕ੍ਰੋਧ ਵੀ, ਉਹਨਾਂ ਦੀ ਵਾਸ਼ਨਾ ਵੀ, ਉਹਨਾਂ ਦਾ ਲੋਭ, ਸਾਰਾ ਕੁਝ ਬਿਲਕੁਲ ਹੱਦਬੰਦੀ ਵਿੱਚ ਚੱਲ ਰਿਹਾ ਹੈ। ਉਹਦੇ ਤੋਂ ਬਾਹਰ ਨਹੀਂ ਜਾਂਦੇ, ਤੋੜਦੇ ਨਹੀਂ ਉਸਨੂੰ।
ਪਰਮਾਤਮਾ ਵਿੱਚ ਪਰਮੇਸ਼ਰ ਨੇ ਇਹ ਦਾਤ ਪਾਈ ਕਿ ਉਹ ਅੱਗੇ ਪਿੱਛੇ ਜਾ ਸਕਦਾ, ਵਿਕਾਸ ਵੀ ਕਰ ਸਕਦਾ, ਅੱਗੇ ਵੀ ਜਾ ਸਕਦਾ, ਵੱਡਾ ਵੀ ਹੋ ਸਕਦਾ, ਪਿੱਛੇ ਗਰਕ ਵੀ ਹੋ ਸਕਦਾ। ਇਸ ਕਰਕੇ ਅੱਗੇ ਤੁਰਨ ਦੀ ਜਾਚ ਸਿਖਾਈ ਗੁਰੂ ਨੇ। ਤਾਂ ਸਤਿਗੁਰੂ ਕਹਿੰਦੇ ਨੇ ਇੱਥੇ ਜਿਵੇਂ ਦੇ ਕਰਮ ਕੀਤੇ, ਚੰਗਿਆਈਆਂ ਬੁਰਿਆਈਆਂ ਦੋ ਤਰ੍ਹਾਂ ਦੇ ਕਰਮ ਨੇ। ਜੇ ਤੇ ਗੁਰੂ ਨੂੰ ਪੁੱਛ ਕੇ ਤੁਰਿਆ, ਸ਼ੁਭ ਕਰਮ ਕੀਤੇ, ਫਿਰ ਤੇ ਪਰਮਾਤਮਾ ਦੇ ਨੇੜੇ ਆ ਗਿਆ, ਉਹਦੀ ਨੇੜਤਾ ਵੱਧ ਗਈ। ਕਿ ਨੇੜੇ ਕਿ ਦੂਰ, ਜੇ ਗੁਰੂ ਦੇ ਦੱਸੇ ਹੋਏ ਜੀਵਨ ਤੋਂ ਉਲਟ ਚੱਲਿਆ, ਫਿਰ ਪਰਮਾਤਮਾ ਤੋਂ ਦੂਰੀ ਬਣ ਗਈ, ਦੂਰ ਚਲਾ ਗਿਆ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ, ਧਰਮ ਰਾਜ ਜੀਵਾਂ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਪੜਦਾ, ਵਾਚਦਾ ਹੈ। ਜਦੋਂ ਇਥੋਂ ਮਨੁੱਖ ਵਾਪਸ ਤੁਰਦਾ, ਇਹਦੀ ਜੀਵਨ ਦੀ ਜਿਹੜੀ ਸਾਰੀ ਕਸ਼ਟ ਹੈ ਇਹਦੇ ਨਾਲ ਚਲੀ ਜਾਂਦੀ, ਫਿਰ ਮੁੱਕਰ ਨਹੀਂ ਸਕਦਾ। ਅਸਾ ਦੀ ਵਾਰ ਵਿਚ ਗੁਰੂ ਸਾਹਿਬ ਨੇ ਬਚਨ ਕਹੇ ਨੇ ਕਿ ਵੱਡਾ ਹੋਵਾ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਵੱਡਾ ਹੋਇਆ ਦੇ ਅਰਥ ਨੇ ਜਦੋਂ ਉਹਦੀ ਮੌਤ ਹੋ ਗਈ। ਅੱਗੇ ਕਰਨੀ ਕੀਰਤ ਵਾਚੀਆ, ਵਾਚੀਆ ਦੇ ਅਰਥ ਨੇ ਪੜ੍ਹਨਾ। ਇੱਕ ਕਰਨੀ ਕੀਰਤ ਨਾਮ ਦੀ ਇੱਕ ਇਹਦੇ ਅੰਦਰ ਚਿੱਪ ਪਈ ਹੋਈ ਹੈ, ਜਿਹੜੀ ਧਰਮਰਾਜ ਨੇ ਜਾਂਦਿਆਂ ਕੱਢ ਲੈਣੀ। ਇਹਦੇ ਵਿੱਚ ਉਹਨੇ ਕੱਢ ਕੇ ਸਾਹਮਣੇ ਸਕਰੀਨ ਤੇ ਲਾ ਦੇਣੀ ਵੀ ਆਹ ਵੇਖਾਂ ਤੂੰ ਹੀ ਹੈ ਨਾ ਜਿਹੜੇ ਕੰਮ ਕਰ ਰਿਹਾ, ਪੁੱਠੇ ਕੰਮ, ਕਿ ਹੋਰ ਆਦਮੀ ਕੋਈ ਮੁੱਕਰ ਨਹੀਂ ਸਕਦਾ ਉਸ ਥਾਂ ਤੋਂ। ਜਿਹਨੇ ਕਿਹਾ ਨਾ ਜੀ ਮੈਂ ਨਹੀਂ ਕੀਤੇ, ਇੱਥੇ ਤਾਂ ਚੱਲਦਾ ਕਿ ਕਿਸੇ ਦੀ ਜੇਬ ਵਿੱਚ ਮਾਇਆ ਪਾ ਦਿਓ। ਧਾਰਮਿਕ ਦੁਨੀਆਂ ਵਿੱਚ ਵੀ ਰਿਸ਼ਵਤ ਚੱਲਦੀ, ਧਾਰਮਿਕ ਬੰਦੇ ਦੀ ਜੇਬ ਵਿੱਚ ਮਾਇਆ ਪਾਓ, ਕਹੇਗਾ ਬੰਦਾ ਬਹੁਤ ਚੰਗਾ ਹੈ, ਭਾਵੇਂ ਉਹ ਗਲਤੀ ਹੋਵੇਗਾ, ਪਰ ਉੱਥੇ ਰਿਸ਼ਵਤ ਨਹੀਂ ਜਾ ਸਕਦੀ। ਅੱਗੇ ਕਰਨੀ ਕਿਰਤ ਵਾਚੀ ਹੈ, ਜੀਵਨ ਵਿੱਚ ਜੋ ਕੁਝ ਅਸੀਂ ਕਰ ਰਹੇ ਹਾਂ ਇਸ ਵਕਤ, ਜੋ ਕੁਝ ਵੇਖ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਖਾ ਰਹੇ ਹਾਂ, ਜੋ ਵੀ ਕਰ ਰਹੇ ਹਾਂ, ਇਹਦਾ ਸਿੱਧਾ ਲਾਈਵ ਪ੍ਰਸਾਰਣ ਪਰਮਾਤਮਾ ਦੀ ਦਰਗਾਹ ਵਿੱਚ ਜਾ ਰਿਹਾ, ਉੱਥੇ ਵੇਖਿਆ ਜਾ ਰਿਹਾ ਵੀ ਆਦਮੀ ਕੀ ਕਰ ਰਿਹਾ ਦਿਨ ਰਾਤ ਨਿਰੰਤਰ, ਔਰ ਉਹਨੂੰ ਲੰਮੇ ਚੌੜੇ ਪ੍ਰਬੰਧ ਦੀ ਲੋੜ ਨਹੀਂ ਹੈ। ਬੜਾ ਤਰੀਕਾ ਹੈ ਉਹਦੇ ਕੋਲ, ਔਰ ਇਸ ਤਰ੍ਹਾਂ ਉਹ ਸਾਰੇ ਜੀਵਨ ਨੂੰ ਵੇਖਦਾ ਹੈ। ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ, ਜਿਵੇਂ ਦੇ ਕਰਮ ਕੀਤੇ ਹਨ ਕਿ ਨੇੜੇ ਕਿ ਦੂਰ, ਜੇ ਸ਼ੁਭ ਕੀਤੇ ਨੇ ਪਰਮਾਤਮਾ ਦੇ ਨੇੜੇ, ਜੇ ਬੁਰੇ ਕੀਤੇ ਹਨ ਦੂਰੀ ਬਣ ਜਾਂਦੀ ਹੈ। ਜਿਨ੍ਹਾਂ ਨੇ ਇਸ ਧਰਤੀ ਤੇ ਜਿੰਨੀ ਨਾਮ ਤੇ ਆਇਆ, ਜਿਨ੍ਹਾਂ ਨੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਨੂੰ ਇੱਥੇ ਧਿਆਇਆ ਹੈ, ਧਿਆਨ ਵਿੱਚ ਲਿਆਂਦਾ ਹੈ, ਜਪਿਆ ਹੈ, ਗਏ ਮਸ਼ਕਤ ਕਾਲ, ਮਸ਼ਕਤ ਦੇ ਅਰਥ ਨੇ ਕਰੜੀ ਕਾਲ, ਕਰੜੀ ਸਾਧਨਾ ਕੀਤੀ, ਘਾਲਿਆ ਜੀਵਨ ਨੂੰ ਉੱਚਾ ਕੀਤਾ, ਨਾਨਕ ਤੇ ਮੁੱਖ ਉਜਲੇ, ਉਹਨਾਂ ਦੇ ਮੁੱਖ ਉਹਦੇ ਦਰਬਾਰ ਵਿੱਚ ਉਜਲੇ ਹੁੰਦੇ ਹਨ। ਹੋਰ ਕੀਤੀ ਛੁੱਟੀ ਨਾਲ, ਹੋਰ ਕਿੰਨੇ ਹੀ ਮਨੁੱਖ ਉਹਨਾਂ ਦੇ ਨਾਲ ਛੁੱਟ ਸਕਦੇ ਨੇ, ਕਿਉਂਕਿ ਉਹਨਾਂ ਵਾਸਤੇ ਕੁਝ ਔਖਾ ਨਹੀਂ ਹੈ। ਇੱਕ ਬੰਦੇ ਦੇ ਘਰ ਵਿੱਚ ਦੀਵਾ ਜਗ ਜਾਏ ਤਾਂ ਦੂਸਰੇ ਦਾ ਦੀਵਾ ਜਗਣ ਵਿੱਚ ਕੀ ਦੇਰ ਲੱਗਦੀ ਹੈ, ਤੇ ਪਹਿਲੇ ਦੀਵੇ ਦਾ ਕੀ ਘਟਦਾ ਹੈ। ਕਦੇ ਇੱਕ ਦੀਵੇ ਤੋਂ ਦੂਸਰਾ ਦੀਵਾ ਜਗੇ, ਪਿਛਲੇ ਦੀ ਅੱਗ ਘਟਦੀ ਹੈ, ਨਹੀਂ ਘਟ ਸਕਦੀ, ਪਰ ਕਈ ਵਾਰੀ ਜਗਦਾ ਨਹੀਂ, ਬਹੁਤੀ ਵਾਰੀ ਨਹੀਂ ਜਗਦਾ, ਉਹ ਸਿਧਾਂਤ ਸਮਝ ਵਿੱਚ ਨਹੀਂ ਆਉਂਦਾ। ਸਾਹਮਣੇ ਹੀ ਬ੍ਰਹਮ ਗਿਆਨੀ ਬੈਠਾ ਹੋਵੇ, ਲਾਭ ਨਹੀਂ ਮਿਲੇਗਾ, ਦੀਵਾ ਨਹੀਂ ਜਗੇਗਾ, ਕਿਉਂਕਿ ਦੀਵੇ ਨੇ ਜਗਣਾ ਤੇ ਦੂਸਰੇ ਨੂੰ ਅੱਗ ਲਾਉਣੀ, ਉਹਨੂੰ ਜਗਾਉਣਾ ਹੈ, ਉਹਦੀ ਵੱਟੀ ਵੀ ਠੀਕ ਹੋਣੀ ਚਾਹੀਦੀ, ਉਹਦੇ ਵਿੱਚ ਤੇਲ ਵੀ ਹੋਣਾ ਚਾਹੀਦਾ, ਉਹਦਾ ਜਿਹੜਾ ਜਿੱਥੇ ਉਹ ਰੱਖਿਆ ਹੋਇਆ ਉੱਥੇ ਹਵਾ ਵੀ ਨਹੀਂ ਪੈਂਦੀ ਹੋਣੀ ਚਾਹੀਦੀ, ਕਈ ਚੀਜ਼ਾਂ ਨੇ। ਇਸ ਲਈ ਇਸ ਜਗਤ ਦੇ ਅੰਦਰ ਕਦੀ ਖਾਲੀ ਨਹੀਂ ਹੋਇਆ ਸੰਸਾਰ ਬ੍ਰਹਮ ਗਿਆਨੀਆਂ ਤੋਂ, ਭਗਤਾਂ ਤੋਂ, ਲਗਾਤਾਰ ਰਹਿੰਦੇ ਨੇ, ਪਰ ਲਾਭ ਨਹੀਂ ਮਿਲਦਾ ਸਾਰਿਆਂ ਨੂੰ। ਫਿਰ ਲੋਕ ਕਹਿੰਦੇ ਨੇ ਹੁਣ ਹੈ ਹੀ ਕੋਈ ਨਹੀਂ ਹੈ, ਬੜੇ ਲੋਕ ਹੁਣ ਕਹਿ ਰਹੇ ਨੇ, ਉਹ ਕਹਿੰਦੇ ਜੀ ਹੁੰਦਾ ਹੀ ਕੋਈ ਨਹੀਂ, ਕੋਈ ਸਾਧੂ ਨਹੀਂ ਹੈ। ਸਾਧੂ ਦੇ ਅਰਥ ਗੁਰਮੁਖ ਨੇ, ਗੁਰਸਿੱਖ ਨੇ, ਕੋਈ ਇਸ ਤਰ੍ਹਾਂ ਦਾ ਅਡੰਬਰ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸਾਧੂ ਦਾ। ਸਾਧੂ ਦੇ ਅਰਥ ਨੇ ਇੱਕ ਉਹ ਮਨੁੱਖ ਜਿਹਦਾ ਸਿੱਧਾ ਸੰਬੰਧ ਸ਼ਬਦ ਨਾਲ, ਪਰਮਾਤਮਾ ਨਾਲ ਹੋ ਗਿਆ। ਤਾਂ ਉਹ ਜਗਿਆ ਹੋਇਆ ਦੀਵਾ ਦੂਸਰਿਆਂ ਨੂੰ ਜਗਾ ਸਕਦਾ, ਪਰ ਉਹ ਜਿਹੜੇ ਦੂਸਰੇ ਦੀਵੇ ਨੇ ਉਹਨਾਂ ਵਿੱਚ ਵੱਟੀ ਤਾਂ ਹੋਣੀ ਚਾਹੀਦੀ। ਭਉ ਵੱਟੀ ਇੱਤ ਤਨ ਪਾਈ ਹੈ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਗ ਜਲੈ, ਕਰ ਚਾਨਣ ਸਾਹਿਬ ਤੋਂ ਮਿਲੈ। ਪੋਥੀ ਪੁਰਾਣ ਕਮਾਈ ਹੈ ਭਉ ਵੱਟੀ ਇਤ ਤਨ ਪਾਈ ਹੈ, ਇਹ ਸਾਰੀਆਂ ਚੀਜ਼ਾਂ ਹੋਣ ਤੇ ਤਾਂ ਲਾਭ ਹੋਵੇਗਾ, ਹੋਰ ਕੀਤੀ ਛੁੱਟੀ ਨਾਲ ਇਸ ਤਰ੍ਹਾਂ ਹੋਰ ਕਿੰਨੇ ਹੀ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਲੈਂਦੇ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਇਹ ਦਾਤਾਂ ਸਾਨੂੰ ਪ੍ਰਾਪਤ ਹੋਣ, ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।